ਇਹ ਉੱਤਮ ਨੇ, ਇਹ ਹਮੇਸ਼ਾ ਰਹਿਣ ਵਾਲੇ ਨੇ, ਮੈਂ ਅੱਜ ਹਾਂ ਤੇ ਕੱਲ ਨਹੀਂ। ਫਿਰ ਅੱਗੇ ਜੋ ਮਹਾਰਾਜ ਨੇ ਆਖਿਆ, ਕਵੀ ਸੰਤੋਖ ਸਿੰਘ ਜੀ ਇੰਜ ਲਿਖਦੇ ਨੇ, ਮੇਰੇ ਸਰੂਪ ਤੇ ਜਾਂ ਤੇ ਹੈ ਦੀਰਗ, ਸਾਹਿਬ ਜਾਨ ਅਦਾਇਬ ਕਹਿਓ, ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਨਾ, ਕਿਉਂਕਿ ਮੈਂ ਖੁਦ ਪੁਜਾਰੀ ਹਾਂ। ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਨਾ, ਤਾਂ ਆਪਣੇ ਬਾਬੇ ਬੁੱਢੇ ਨੂੰ ਕਿਹਾ, ਤੁਸੀਂ ਤਾਬਿਆਂ ਤੇ ਬੈਠੋ। ਤੇ ਬਾਬਾ ਬੁੱਢਾ ਜੀ ਬੇਨਤੀ ਕਰਦੇ ਸਨ, ਮਹਾਰਾਜ ਆਪ ਬੈਠੋ। ਸਾਹਿਬ ਕਹਿੰਦੇ ਸਨ, ਪੋਥੀ ਪਰਮੇਸ਼ਰ ਕਾ ਸਥਾਨ, ਤੇ ਸਾਕਸ਼ਾਤ ਪਰਮੇਸ਼ਰ ਬਿਰਾਜਮਾਨ ਨੇ। ਜੈਸੇ ਪ੍ਰਕਾਸ਼ ਦੇ ਚ ਹੀ ਸੂਰਜ ਹੈ, ਗਿਆਨ ਦੇ ਚ ਹੀ ਪਰਮਾਤਮਾ ਹੈ, ਤੇ ਗਿਆਨ ਸਰੂਪ ਨੇ ਪਰਮਾਤਮਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਤਨਾ ਸਨਮਾਨ ਸਤਿਕਾਰ, ਸਰੀਰਕ ਰੂਪ ਦੇ ਜਿਹੜੀ ਮਿਹਨਤ ਕਰਨੀ ਸੀ ਜਗਤ ਨੂੰ ਸ਼ਬਦ ਨਾਲ ਜੋੜਨ ਦੀ, ਤੇ ਸਿੱਖ ਨੂੰ ਸਿੰਘ ਸਜਾਉਣ ਦੀ, ਦਸਵੇਂ ਰੂਪ ਵਿੱਚ ਪੂਰੀ ਹੋ ਗਈ। ਅੱਗੋਂ ਪ੍ਰਥਾ ਨੂੰ ਖਤਮ ਕਰਨਾ ਸੀ, ਉਹ ਸਾਰਾ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਔਰ ਗੁਰਪ੍ਰਤਾਪ ਸੂਰਜ ਦੇ ਦਰਜ ਹੈ। ਮਨੁੱਖ ਦਾ ਹੰਕਾਰ, ਉਹਨੇ ਅਲੱਗ ਅਲੱਗ ਪ੍ਰਣਾਲੀਆਂ ਚਲਾ ਲਈਆਂ, ਨਹੀਂ ਜੀ ਅਸੀਂ ਗੁਰੂ, ਅਸੀਂ ਗੁਰੂ। ਇਸ ਤਰ੍ਹਾਂ ਹਿੰਦੂ ਜਗਤ ਦੇ ਚ ਵੀ ਹੈਗੇ ਨੇ, ਕਈ ਵਿਸ਼ਨੂੰ ਦੇ ਅਵਤਾਰ ਬਣੇ ਬੈਠੇ ਨੇ, ਕਈ ਰਾਮ ਦੇ, ਔਰ ਇਸ ਤਰ੍ਹਾਂ 84 ਦੀ ਗਿਣਤੀ ਹੋ ਗਈ ਸੀ, 84 ਭਗਵਾਨ ਬਣ ਗਏ ਸਨ। ਖੈਰ ਮੁਕਤਸਰ ਮਹਿਰਜ ਕਰਾ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਬੇਦੀਆਂ ਦਾ ਦਲ ਹੈ ਔਰ ਵੈਰੀਆਂ ਦੇ ਦਲਾਂ ਨੂੰ ਦਲਣ ਲਈ ਚੱਲ ਪਏ ਨੇ। ਮੰਗਲ ਉਹਨਾਂ ਦਾ, ਦਿਗ ਵਿਜੇ ਹੇਤ ਸਾਜ, ਬੇਦੀ ਕੁਲ ਕੇਤ ਦਲ, ਚੱਲੇ ਦਲ ਦਲਬੇ ਕੋ ਦਲਣ ਬਿਦਾਰਿਆ। ਇਹ ਮੈਂ ਇਸ ਵਾਸਤੇ ਅਰਜ਼ ਕਰ ਰਿਹਾ, ਇਹ ਜੋ ਚੌਥਾ ਖੰਡ ਹੈ ਨਾ ਕਰਮ ਖੰਡ, ਤਿੱਥੇ ਜੋਧ ਮਹਾਬਲ ਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ, ਇੱਥੇ ਕੋਈ ਸੂਰਬੀਰ ਪਹੁੰਚਦੇ ਨੇ, ਕੋਈ ਜੋਧੇ ਪਹੁੰਚਦੇ ਨੇ, ਕੋਈ ਮਹਾਬਲੀ ਪਹੁੰਚਦੇ ਨੇ। ਹਰ ਇੱਕ ਦੀ ਪਹੁੰਚ ਤੋਂ ਇਹ ਪਰੇ ਦੀ ਗੱਲ ਹੈ, ਅਵਸਥਾ ਪਰੇ ਦੀ ਗੱਲ ਹੈ। ਸਾਰੀ ਦੁਨੀਆਂ ਨੂੰ ਜਿੱਤਣ ਵਾਲਾ ਮਨੁੱਖ ਵੀ ਆਪਣੇ ਆਪ ਤੋਂ ਹਾਰ ਜਾਂਦਾ ਹੈ। ਆਪਣੇ ਫੁਰਨਿਆਂ ਨੂੰ ਜਿੱਤ ਕੇ, ਆਪਣੇ ਮਨ ਨੂੰ ਜਿੱਤ ਕੇ, ਆਪਣੇ ਚਿੱਤ ਨੂੰ ਜਿੱਤ ਕੇ, ਆਪਣੇ ਹੰਕਾਰ ਨੂੰ ਜਿੱਤ ਕੇ, ਤੇ ਕਰਮਖੰਡ ਦੇ ਚ ਪਹੁੰਚੇ, ਕੋਈ ਮਾਮੂਲੀ ਗੱਲ ਹੈ, ਇਹ ਛੋਟੀ ਗੱਲ ਨਹੀਂ ਹੈ। ਮੈਂ ਫਿਰ ਅਰਜ਼ ਕਰਨਾ, ਸੰਸਾਰ ਨੂੰ ਜਿੱਤ ਲੈਣਾ ਵੀ ਇਤਨਾ ਔਖਾ ਨਹੀਂ ਜਿਤਨਾ ਆਪਣੇ ਮਨ ਨੂੰ ਜਿੱਤਣਾ ਔਖਾ ਹੈ, ਕਿਉਂਕਿ ਜਿਹੜੇ ਜਗਤ ਜੇਤੂ ਦੁਨੀਆਂ ਦੇ ਛੋਏ ਨੇ, ਦੁਨੀਆਂ ਨੂੰ ਜਿੱਤਣ ਵਾਲੇ, ਉਹ ਵੀ ਆਪਣੇ ਮਨ ਦੇ ਹੱਥੋਂ ਹਾਰੇ ਹੋਏ ਸਨ। ਔਰ ਅਸਲ ਜਗਤ ਜੇਤੂ ਕੌਣ ਹੈ? ਮਨ ਜੀਤ ਹੈ ਜਗ ਜੀਤ। ਤੇ ਮਨ ਦਾ ਜਿੱਤਣਾ ਕੀ ਹੈ? ਗਲਤ ਫੁਰਨਿਆਂ ਨੂੰ ਜਿੱਤਣਾ, ਗਲਤ ਵਿਚਾਰਾਂ ਨੂੰ ਜਿੱਤਣਾ, ਤੇ ਗਲਤ ਯਾਦਾਂ ਨੂੰ ਪਰੇ ਕਰਨਾ, ਚਿੱਤ ਦੇ ਉੱਤੇ ਆਪਣਾ ਹੀ ਕਾਬੂ, ਬਈ ਪਰਮਾਤਮਾ ਨੂੰ ਚੇਤੇ ਕਰਾਂਗੇ, ਹੋਰ ਕੁਛ ਵੀ ਨਹੀਂ। ਚੰਗਾ ਹੀ ਫੈਸਲਾ ਕਰਾਂਗੇ, ਗਲਤ ਨਹੀਂ। ਵਿਚਾਰ ਅੰਦਰ ਚੰਗੇ ਹੀ ਚਲਾਵਾਂਗੇ, ਗਲਤ ਨਹੀਂ। ਪਰ ਮਨੁੱਖ ਦਾ ਵਸ ਨਹੀਂ ਚੱਲਦਾ, ਅੰਦਰ ਗਲਤ ਫੁਰਨੇ ਚੱਲਦੇ ਰਹਿੰਦੇ, ਗਲਤ ਯਾਦਾਂ ਵਿੱਚ ਬੈਠਾ ਰਹਿੰਦਾ, ਗਲਤ ਫੈਸਲੇ ਕਰਦਾ ਰਹਿੰਦਾ ਜ਼ਿੰਦਗੀ। ਮਨੁੱਖ ਦਾ ਵਸ ਨਹੀਂ ਚੱਲਦਾ, ਮਨ ਦੇ ਹੱਥੋਂ ਮਨੁੱਖ ਹਾਰਦਾ ਰਹਿੰਦਾ। ਔਰ ਮਨ ਚੰਗਿਆਂ ਚੰਗਿਆਂ ਨੂੰ ਪਛਾੜ ਕੇ ਰੱਖ ਦਿੰਦਾ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਮੰਮਾ ਮਨ ਸਿਉਂ ਕਾਜ ਹੈ, ਮਨ ਸਾ ਦੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਕਹਿੰਦੇ ਨੇ, ਮੈਂ ਤੇ ਮਨ ਨਾਲ ਜੂਝ ਰਿਹਾ, ਤੇ ਅੱਜ ਮੈਨੂੰ ਪਤਾ ਚੱਲ ਜਾਇਆ ਕਿ ਮਨ ਜੈਸਾ ਹੋਰ ਕੋਈ ਸ਼ਕਤੀਸ਼ਾਲੀ ਨਹੀਂ ਹੈ, ਦੁਨੀਆਂ 'ਚ ਕੋਈ ਵੀ ਨਹੀਂ ਹੈ। ਇਹੋ ਮਨ ਸ਼ਕਤੀ, ਇਹੋ ਮਨ ਸਿਉ, ਇਹ ਮਨ ਸਿਉ ਪਰਮਾਤਮਾ ਦਾ ਚਿੰਤਨ ਕਰੇ ਤੇ ਪਰਮਾਤਮਾ ਹੋ ਜਾਂਦਾ ਹੈ, ਇਹ ਮਨ ਸੰਸਾਰ ਦਾ ਚਿੰਤਨ ਕਰੇ ਤੇ ਸੰਸਾਰ ਹੋ ਜਾਂਦਾ ਹੈ। ਮਨ ਸੰਸਾਰੀ ਹੈ, ਮਨ ਕਰਤਾਰੀ ਹੈ, ਜਿਸ ਦਾ ਚਿੰਤਨ ਕਰੇ ਉਹੀ ਕੁਛ ਹੋ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਮਨ ਮੇਰਾ ਗੁਰੂ ਹੈ, ਮਨੁਆ ਗੁਰਮੁਰ ਮਨਸਾ ਮਾਈ, ਜਿਨਮੋ ਕੋ ਸ਼ੁਭ ਕਿਰਿਆ ਪੜਾਈ। ਇਹ ਮੇਰਾ ਮਨ ਮੇਰਾ ਗੁਰੂ ਹੈ, ਕਿਉਂ? ਮਨ ਮੰਨੇ ਤੇ ਪਰਮਾਤਮਾ ਹੈ, ਮਨ ਨਾ ਮੰਨੇ ਤੇ ਕੋਈ ਪਰਮਾਤਮਾ ਨਹੀਂ, ਕੋਈ ਈਸ਼ਵਰ ਨਹੀਂ ਹੈ। ਸਤਿਗੁਰ ਮਨ ਨੂੰ ਗੁਰੂ ਕਹਿੰਦੇ ਨੇ, ਥੋੜੀ ਗੱਲ ਨਹੀਂ ਹੈ। ਮਨੁਆ ਗੁਰ, ਦਸਮ ਗ੍ਰੰਥ ਦੀ ਬਾਣੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ, ਮਨੁਆ ਗੁਰਮੁਰ ਮਨਸਾ ਮਾਈ। ਅਕਸਰ ਲੋਕੀ ਕਹਿੰਦੇ ਨੇ, ਸੁਣਿਆ ਤੇ ਹੈ ਪਰ ਕੀ ਕਰੀਏ, ਮਨ ਨਹੀਂ ਮੰਨਦਾ। ਪੜ੍ਹਿਆ ਤੇ ਹੈ, ਮਨ ਨਹੀਂ ਮੰਨਦਾ। ਵੇਖਿਆ ਤੇ ਹੈ, ਮਨ ਨਹੀਂ ਮੰਨਦਾ। ਤੂੰ ਜਦ ਮਨ ਨਹੀਂ ਮੰਨਦਾ ਤਾਂ ਕੁਛ ਵੀ ਨਹੀਂ ਹੈ। ਭਗਤ ਕਬੀਰ ਕਹਿੰਦੇ ਨੇ, ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। من من گئے اسی رب نو جان لیا. پر من دی ایک کمزوری ہے, من پتر نو پتر کر کے من لیندا ہے, متر نو متر کر کے من لیندا ہے, پتنی نو پتنی کر کے من لیندا ہے, پتی نو پتی کر کے من لیندا ہے, من ماں نو ماں کر کے من لیندا ہے, پیو نو پیو کر کے من لیندا ہے, من پرماتما نو پرماتما کر کے نہیں مندا, بالکل نہیں مندا. ٹھیک ہے دنیا چ کچھ من ایسے بھی آن گے, برا تو بھی انکاری آن, ٹھیک ہے, برا نو برا کر کے نہیں مندے, ماں نو ماں کر کے نہیں مندے, پر اے لوکاں دی تعداد بہت زیادہ ہے پرماتما نو پرماتما کر کے من نہیں مندا. تے کبیر کہندے نے من من گیا ساڈا, کہو کبیر من مانیا, من مانیا تو ہر جانیا, من منیا تے رب نو جان لیا پرماتما نو جان لیا. اس واسطے دھن گرو گوبند سنگھ جی مہاراج کہندے نے تے گرو ہے, منے تے رب ہے, نہ منے تے کوئی رب نہیں ہے. تے من نو منا لینا بڑی وڈی سوربیرتا ہے. اس واسطے کرم کھنڈ وچ سوربیر پہنچتے ہیں, مہابلی پہنچتے ہیں. یہ جڑے مہابلی نے انہاں کول کی ہوندا ہے, یہ بھائی صاحب بھائی سنتوکھ سنگھ جی پہ دستے ہیں, وہ میں تھوڑے سامنے رکھدا پیا. انہاں دے منگل پڑھدے ہویا گرو پرتاپ سورج دی کسے زمانے داس کتھا بھی کردا رہا کٹک بھوبنیشور اور ادھر برلا سنبل پور دے علاقے اڑیسہ دے علاقے. اج کل گرو پرتاپ سورج کی کتھا اتحاسک استھان آئی ہے کیول انڈیا دے شام دے وقت, سویرے گرو گرنتھ صاحب کی کتھا, شام نو بھائی صاحب بھائی سنتوکھ سنگھ جی کا گرنتھ گرو پرتاپ سورج کی کتھا, تمام اتحاسک استھان سورج پرکاش کی کتھا آتی ہے جس دے دساں گروان کا اتحاس ہے. تو بھائی صاحب لکھتے ہیں, دگ بیجے ہیت ساج بےدی کل کےت دل چلے دل دل بے کو دلن بدارے آ, دشٹان دے ویریاں دے دلانو دلن لئی بیدیاں دا دل چل پیا. تسی آکھو گے سی تے پڑھے آ کلا مردانہ ہوندا سی آ ود تو ود بالا, کدی دو تے کدی ایک, کیونکہ مردانہ بھی آخری سمے تک گرو نانک دے نال نہیں رہا. اے مکے تو عرب دیشاں دی یاترا واپس جو بسرے تو شتل عرب نو پار کیتا ہے, ستگر خرم دے پہنچے نے, خرم شہر ایران دا سرحدی شہر, اتھے مردانہ دم توڑ گیا سی, مردانہ ہندوستان واپس نہیں آیا سی. مردانے دی سماد خرم شہر دے بنی رہی ہے, یہ گل وکری اج کل کہندے مسافر خانہ بن گیا, یہ خرم شہر دے چلانا کر گیا سی مردانہ, ستگراں دے نال واپس نہیں آیا سی ہندوستان دے. اور بالا جس نے جنم ساکھی لکھوائی گرو انگد دیو جی مہاراج دی حضوری چ, ایک کافی سمے بعد تک رہا ہے بالا سندھو. تو خیر مختصر جو ہے میں عرض کراں, بھائی صاحب بھائی سنتوکھ سنگھ جی جس ڈھنگ دے نال یہ سارا پرسنگ جو ہے لکھ دے پین, بیدیاں دا دل ویریاں دے دلاں نو دلن لئی چل پیا ہے, دل اتنا وڈا دل گرو نانک نال تے نہیں سی, ہاں کدھر گرو گوبند سنگھ جی مہاراج دی کتھا ہوئے چھویں پادشاہ دی ہوئے پھر تے من لئی ہے. پر ہن میں عرض کراں اگے ادھیاتمک گنا دی گل ہے کہ جد منک مہابلی بندا ہے, مہا سور بیر بندا ہے ادھیاتمک گنا کر کے, تو او گن واستوکی نے, ایک کوی سنتوکھ سنگھ جی دستے نے, دگ بیجے ہیت ساج بیدی کل کےت دل چلے دل دل بے کو درن بیداریا, بھگت کی کیت پٹ پریم کے سمیت کر, کیرت نشانو گھیرانو گھن بھاریا. گرو نانک دے اگوں جھنڈا کیڑا ہے؟ پرانے زمانے جد کوئی دل چلدا سی انہاں دے اگوں جھنڈا, پرانے زمانے چ اور اج بھی کوئی منڈلیشور چلدا ہے جدے پچھے 100 200 500 سادھو انہاں دا جھنڈا اپنا جھنڈا ہوندا ہے. گرو نانک دے اگوں جھنڈا کیڑا ہے جی اتنا وڈا دل لے کے جا رہے ہیں, جھنڈا کی ہے؟ بھگت کی کیت پٹ پریم کے سمیت کر, جھنڈا بنتا ہے دو چیزاں نال, ایک تھمبی ایک اوپر کپڑا. ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਬੜਾ ਸੁੰਦਰ ਜੋ ਹੈ ਫਰਮਾਨ, ਭਗਤੀ ਦੀ ਥੰਬੀ ਉੱਪਰ ਪ੍ਰੇਮ ਦਾ ਕੱਪੜਾ ਚੜ ਰਿਹਾ ਹੈ। ਭਰੋਸੇ ਦੀ ਥੰਬੀ ਹੈ ਰੱਬੀ ਭਰੋਸੇ ਦੀ, ਔਰ ਉੱਪਰ ਪ੍ਰੇਮ ਦਾ ਕੱਪੜਾ ਚੜਿਆ ਹੋਇਆ। ਇਹ ਝੰਡਾ ਗੁਰੂ ਨਾਨਕ ਦੇ ਅੱਗੋਂ ਝੂਲਦਾ ਜਾ ਰਿਹਾ ਹੈ। ਕੁਛ ਵੀ ਹੋ ਜਾਏ, ਸਤਿਗੁਰ ਦਾ ਵਿਸ਼ਵਾਸ ਨਹੀਂ ਟੁੱਟਦਾ। ਕੋਈ ਪੱਥਰ ਵੀ ਮਾਰਨ, ਗੁਰੂ ਨਾਨਕ ਦਾ ਪ੍ਰੇਮ ਦੁਸ਼ਮਣੀ ਚ ਨਹੀਂ ਬਦਲਦਾ, ਘਿਰਨਾ ਦੇ ਚ ਨਹੀਂ ਬਦਲਦਾ। ਇਹ ਝੰਡਾ ਝੋਲਦਾ ਹੀ ਰਹਿੰਦਾ। ਅਗਰ ਪ੍ਰੇਮ ਘਿਰਨਾ ਦੇ ਚ ਬਦਲ ਜਾਏ ਤੇ ਭਰੋਸਾ ਟੁੱਟ ਜਾਏ ਤਾਂ ਝੰਡਾ ਤੇ ਬਹਿ ਗਿਆ। ਤੇ ਕਹਿੰਦੇ ਝੰਡਾ ਗਿਰ ਗਿਆ ਤੇ ਰਾਜੇ ਦੀ ਹਾਰ ਹੋ ਗਈ, ਰਹਿ ਕੇ ਗਿਆ ਕੁਛ ਵੀ ਨਹੀਂ, ਅਗਲੇ ਦਾ ਝੰਡਾ ਖੋ ਲੈਣਾ। ਭਗਤ ਕੀ ਕੇਤ ਪਤ ਪ੍ਰੇਮ ਕੇ ਸਮੇਤ ਕਰ ਕੀਰਤ ਨਿਸ਼ਾਨੋ ਗਹਿਰਾਨੋ ਘਨ ਭਾਰਿਆ। ਰਾਜੇ ਮਹਾਰਾਜਿਆਂ ਦੇ ਅੱਗੋਂ ਜਾਂ ਮੰਡਲੇਸ਼ਵਰਾਂ ਦੇ ਅੱਗੋਂ ਨਗਾਰੇ ਵੀ ਵੱਜਦੇ ਨੇ। ਇੱਕ ਝੰਡਾ, ਫਿਰ ਅੱਗੋਂ ਨਗਾਰਾ ਵੱਜਦਾ ਹੋਇਆ ਜਾਂਦਾ ਦੱਸਣ ਵਾਸਤੇ ਵੀ ਸ਼ਾਹੀ ਲਸ਼ਕਰ ਆ ਰਿਹਾ ਹੈ, ਸ਼ਹਿਨਸ਼ਾਹ ਆ ਰਹੇ ਨੇ, ਬਾਕੀ ਦੁਨੀਆਂ ਨੂੰ ਪਤਾ ਚੱਲੇ। ਕੀਰਤਨ ਦਾ ਨਗਾਰਾ ਗੁਰੂ ਨਾਨਕ ਦੇ ਅੱਗੋਂ ਵੱਜਦਾ ਹੀ ਜਾ ਰਿਹਾ। ਹਰ ਵਕਤ ਪ੍ਰਭੂ ਦੀ ਕੀਰਤੀ, ਚੱਲਦਿਆਂ ਅਕਾਲ ਪੁਰਖ ਦੀ ਕੀਰਤੀ, ਬੈਠਿਆਂ ਅਕਾਲ ਪੁਰਖ ਦੀ ਕੀਰਤੀ, ਹਰ ਵਕਤ ਉਸਦੀ ਕੀਰਤੀ ਗਾਇਨ ਕਰਨੀ ਔਰ ਹਰ ਵਕਤ ਕੀਰਤਨ ਸੁਣਨਾ। ਸੁਣਨਾ ਹੈ ਮਰਦਾਨੇ ਕੋਲ, ਕਰਨਾ ਖੁਦ ਹੈ। ਜਦ ਵੀ ਬਾਣੀ ਆਉਂਦੀ ਹੈ ਤੇ ਗੁਰੂ ਨਾਨਕ ਕਹਿੰਦੇ ਨੇ ਮਰਦਾਨਿਆਂ ਰਬਾਬ ਛੇੜ ਬਾਣੀ ਆਈਏ, ਬਾਣੀ ਗੁਰੂ ਨਾਨਕ ਤੇ ਆਈਏ, ਮਰਦਾਨੇ ਤੇ ਨਹੀਂ ਆਈ। ਗਾਉਂਦੇ ਗੁਰੂ ਨਾਨਕ ਆਪ ਸਨ, ਮਰਦਾਨਾ ਨਾਲ ਸਿਰਫ ਰਬਾਬ ਵਜਾਂਦਾ ਸੀ। ਜਦ ਸੁਣਨਾ ਹੈ ਕੀਰਤਨ, ਗੁਰੂ ਨਾਨਕ ਨੇ ਫਿਰ ਮਰਦਾਨੇ ਨੂੰ ਕਹਿੰਦੇ ਸਨ ਕੀਰਤਨ ਸੁਣਾ। ਪਰ ਜਦ ਕਹਿਣ ਰਬਾਬ ਛੇੜ ਬਾਣੀ ਆਈਏ, ਤਾਂ ਸਤਿਗੁਰ ਜਿਹੜਾ ਸੁਰ ਅਲਾਪਦੇ ਸਨ, ਜਿਹੜੀ ਰਾਗ ਦੀ ਧੁਨੀ ਅਲਾਪਦੇ ਸਨ, ਉਹ ਦਿਲ ਦੀ ਤਰਬਾਂ ਦੇ ਚੋਂ ਰੱਬੀ ਸੰਗੀਤ ਕੱਢਦੇ ਸਨ। ਮਰਦਾਨਾ ਰਬਾਬ ਦੀ ਤਰਬਾਂ ਦੇ ਚੋਂ ਉਹ ਸੰਗੀਤ ਕੱਢਦਾ ਸੀ ਜੋ ਗੁਰੂ ਨਾਨਕ ਦੇ ਦਿਲ ਨਾਲ ਤਾਲਮੇਲ ਖਾ ਜਾਂਦਾ ਸੀ। ਬੜਾ ਸੁੰਦਰ ਇਹ ਜੋ ਹੈ ਸਮਾਂ ਬਣਦਾ ਸੀ। ਕੀਰਤ ਨਿਸ਼ਾਨੋ ਗਹਿਰਾਨੋ ਘਨ ਭਾਰਿਆ। ਅਗਾਂਹ ਚੱਲ ਕੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਗਿਆਨ ਕੋ ਖੜਗ ਧਰ ਜੁਗਤ ਕਮਾਨ ਕਰ ਨਾਨਾ ਦ੍ਰਿਸ਼ਟਾਂਤ ਲੀਨ ਸ਼ਲੀ ਮੁਖ ਧਾਰਿਆ। ਗੁਰੂ ਨਾਨਕ ਦੇ ਕੋਲੋਂ ਗਿਆਨ ਦੀ ਤਲਵਾਰ ਹੈ ਅਗਿਆਨ ਨੂੰ ਕੱਟਣ ਲਈ, ਅਗਲੇ ਦੀ ਮੂੜਤਾ, ਅਗਲੇ ਦੀ ਜੜਤਾ, ਅਗਲੇ ਦੀ ਅਗਿਆਨਤਾ ਕਿਵੇਂ ਕੱਟਣੀ ਹੈ ਗਿਆਨ ਨਾਲ। ਅਗਿਆਨ ਡੰਡਿਆਂ ਨਾਲ ਨਹੀਂ ਭਜਾਇਆ ਜਾ ਸਕਦਾ, ਇਤਨੀ ਮਹਿਸੂਸ ਕਰਦੇ ਹਾਂ। ਮੂੜਤਾ ਪੱਥਰਾਂ ਨਾਲ ਨਹੀਂ ਭਜਾਈ ਜਾ ਸਕਦੀ, ਗਿਆਨ ਨਾਲ, ਕਿਉਂਕਿ ਅਗਿਆਨ ਤੇ ਇੱਕ ਹਨੇਰਾ ਹੈ ਤੇ ਕੋਈ ਲਾਠੀ ਚੁੱਕ ਕੇ ਕਮਰੇ ਦੇ ਹਨੇਰੇ ਨੂੰ ਮਾਰਨ ਦੀ ਕੋਸ਼ਿਸ਼ ਕਰੇ, ਬਈ ਨੂੰ ਕੱਢਣਾ ਹੈ ਕਮਰੇ ਦੇ ਚੋਂ, ਸ਼ਾਇਦ ਲਾਠੀ ਮਾਰਦਿਆਂ ਮਾਰਦਿਆਂ ਥੱਕ ਜਾਏ, ਹਨੇਰਾ ਤੇ ਨਹੀਂ ਨਿਕਲਣ ਲੱਗਾ, ਤੇ ਫਿਰ ਸੋਚੇ ਚਲੋ ਇਹਨੂੰ ਧੋ ਦੇਈਏ, ਤੇ ਪਾਣੀ ਲੈ ਕੇ ਹਨੇਰੇ ਨੂੰ ਧੋਣ ਦੀ ਕੋਸ਼ਿਸ਼ ਕਰੇ, ਇਹਨੇ ਦੁਲਣਾ ਵੀ ਨਹੀਂ ਹੈ, ਇਹ ਤੇ ਦੀਵਾ ਜਲਾਉਂਦੇ ਹੀ ਨਿਕਲ ਜਾਏਗਾ, ਰੋਸ਼ਨੀ ਕਰਦੇ ਹੀ ਨਿਕਲ ਜਾਏਗਾ। ਅਗਿਆਨ ਗਿਆਨ ਨਾਲ ਮਿਟਦਾ ਹੈ, ਮੂੜਤਾ ਗਿਆਨ ਨਾਲ ਮਿਟਦੀ ਹੈ। ਤਾਂ ਭਾਈ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਦੇ ਕੋਲੋਂ ਗਿਆਨ ਦੀ ਤਲਵਾਰ ਹੈ। ਗਿਆਨ ਕੋ ਖੜਕ ਧਰ ਜੁਗਤ ਕਮਾਨ ਕਰ। ਆਪ ਦੇ ਕੋਲ ਜੁਗਤੀ ਦੀ ਕਮਾਨ ਵੀ ਹੈ, ਤਲਵਾਰ ਦੀ ਪਹੁੰਚ ਦੂਰ ਤੱਕ ਨਹੀਂ ਹੈ, ਨੇੜੇ, ਦੂਰ ਤੱਕ ਅਸਰ ਨਹੀਂ ਕਰਦੀ। ਜੇ ਗਿਆਨ ਐਸਾ ਹੈ, ਅਗਲਾ ਬਿਲਕੁਲ ਜੜ ਬੁੱਧੀ ਹੈ, ਐਸਾ ਠੋਸ ਕਿ ਗਿਆਨ ਦਾ ਅਸਰ ਨਹੀਂ ਕਬੂਲ ਕਰ ਰਿਹਾ। ਸਤਿਗੁਰਦੇਵ ਜੀ ਮਹਾਰਾਜ ਤਰ੍ਹਾਂ ਤਰ੍ਹਾਂ ਦੇ ਪ੍ਰਮਾਣਾਂ ਦੇ ਦਲੀਲਾਂ ਦੇ ਤੀਰ ਚਲਾ ਕੇ ਜੁਗਤੀ ਦੀ ਕਮਾਨ ਦੇ ਰਾਹੀਂ ਐਸਾ ਚਲਾਉਂਦੇ ਨੇ, ਅਗਲਾ ਕਬੂਲ ਕਰ ਲੈਂਦਾ। ਪ੍ਰਮਾਣ ਕੋਲ ਨੇ, ਪ੍ਰਮਾਣਾਂ ਨੂੰ ਵਰਤਣ ਦੀ ਜੁਗਤੀ ਆਉਂਦੀ ਹੈ। ਗਿਆਨ ਕੋਲ ਹੈ, ਤਲਵਾਰ ਹੈ, ਤਾਂ ਤਲਵਾਰ ਨੂੰ ਚਲਾਉਣ ਦਾ ਵੀ ਢੰਗ ਹੈ। ਜੇ ਬੱਚੇ ਦੇ ਹੱਥ ਵਿੱਚ ਤਲਵਾਰ ਆ ਜਾਏ ਤੇ ਅਨਾੜੀ ਦੇ ਹੱਥ ਵਿੱਚ ਧਨੁਸ਼ਬਾਨ ਆ ਜਾਏ ਤਾਂ ਕੀ ਹੋਣਾ? ਕੁਛ ਵੀ ਨਹੀਂ, ਇਤਨੀ ਮੈਰਜ ਕਰਦੇ ਹਾਂ। ਕਮਾਨ ਕੀ ਹੈ? ਜੁਗਤੀ ਦੀ। ਤੇ ਤੀਰ ਕੀ ਨੇ? ਤਰ੍ਹਾਂ ਤਰ੍ਹਾਂ ਦੇ ਦਲੀਲਾਂ ਦੇ, ਜੁਗਤ ਕਮਾਨ ਕਰ ਨਾਨਾ ਦ੍ਰਿਸ਼ਟਾਂਤ ਲੇਨ ਸ਼ਲੀ ਮੁਖ ਧਾਰਿਆ। ਤਰ੍ਹਾਂ ਤਰ੍ਹਾਂ ਦੇ ਜਿਹੜੇ ਦ੍ਰਿਸ਼ਟਾਂਤ ਨੇ, ਪ੍ਰਮਾਣ ਨੇ, ਦਲੀਲਾਂ ਨੇ, ਉਦਾਹਰਣ ਨੇ, ਇਹ ਗੁਰੂ ਨਾਨਕ ਦੇ ਕੋਲੋਂ ਤੀਰ ਨੇ। ਜੁਗਤੀ ਦੀ ਕਮਾਨ ਹੈ, ਗਿਆਨ ਦੀ ਤਲਵਾਰ ਹੈ, ਕੀਰਤਨ ਦਾ ਨਗਾਰਾ ਪਿਆ ਵੱਜਦਾ ਹੈ, ਭਗਤੀ ਤੇ ਪ੍ਰੇਮ ਦਾ ਝੰਡਾ ਹੈ। ਪਰ ਇਹਨਾਂ ਸਾਰੀਆਂ ਗੱਲਾਂ ਤੋਂ ਕੋਈ ਮੁਤਾਸਰ ਨਾ ਹੋਵੇ। ਦੁਨੀਆਂ 'ਚ ਐਸੇ ਵੀ ਨੇ ਪ੍ਰੇਮ ਦਾ ਵੀ ਅਸਰ ਨਹੀਂ ਕਬੂਲ ਕਰਦੇ, ਭਗਤੀ ਦਾ ਵੀ ਅਸਰ ਕਬੂਲ ਨਹੀਂ ਕਰਦੇ, ਗਿਆਨ ਵੀ ਉਹਨਾਂ ਤੱਕ ਨਹੀਂ ਪਹੁੰਚਦਾ, ਦਲੀਲ ਪ੍ਰਮਾਣ ਦ੍ਰਿਸ਼ਟਾਂਤ ਵੀ ਬੇਮੈਨੀ ਹੋ ਜਾਂਦੇ ਨੇ। ਭਾਈ ਸਾਹਿਬ ਨੇ ਜਿਹੜੀ ਅੱਗੇ ਗੱਲ ਲਿਖੀ ਹੈ ਬੜੀ ਕੀਮਤੀ, ਜਹਾਂ ਦਿੱਦ ਕੋਟ ਤਹਾਂ ਕਰਾਮਾਤ ਤੋਪ ਸੰਗ ਢਾਏ ਕੇ ਮੈਦਾਨ ਕੀਨ ਮਿਲੇ ਅਰਹਾਰਿਆ। ਫਿਰ ਗੁਰੂ ਨਾਨਕ ਦੇ ਕੋਲ ਕਰਾਮਾਤ ਦੀ ਤੋਪ ਵੀ ਹੈ, ਵੀ ਠੀਕ ਹੈ, ਦਲੀਲਾਂ ਨਾਲ ਗੱਲ ਨਹੀਂ ਬਣੀ, ਗਿਆਨ ਨਾਲ ਗੱਲ ਨਹੀਂ ਬਣੀ, ਪ੍ਰੇਮ ਤੇ ਭਗਤੀ ਨਾਲ ਵੀ ਮਸਲਾ ਹੱਲ ਨਹੀਂ ਹੋਇਆ। ਔਰ ਇਸੇ ਤਰੀਕੇ ਦੇ ਨਾਲ ਕੀਰਤਨ ਦਾ ਨਗਾਰਾ ਵਜਾ ਰਹੇ ਸੀ, ਇਸ ਤੋਂ ਵੀ ਅਗਲਾ ਪ੍ਰਭਾਵਿਤ ਨਹੀਂ ਹੋਇਆ ਕਰਾਮਾਤ ਦੀ ਤੋਪ। ਜਿਹੜਾ ਮੱਕੇ ਦਾ ਹਾਜੀ ਤੇ ਇਮਾਮ ਸੀਨੇ ਵਿਚ ਖਿੱਚ ਕੇ ਲੱਤ ਮਾਰਦਾ ਇੱਕ ਸੁੱਤੇ ਮੁਸਾਫਰ ਨੂੰ, ਕਿ ਇਹ ਬੰਦਾ ਗਿਆਨ ਦੀਆਂ ਗੱਲਾਂ ਨਾਲ ਸਿੱਖਣ ਵਾਲਾ ਸੀ। ਜੋ ਗਿਆਨ ਦੀ ਗੱਲ ਸਿੱਖਣ ਵਾਲਾ ਹੁੰਦਾ ਹੈ, ਉਹ ਕਿਸੇ ਨੂੰ ਸੀਨੇ ਵਿਚ ਲੱਤ ਨਹੀਂ ਮਾਰਦਾ ਹੁੰਦਾ, ਉਹ ਸੂਝਵਾਨ ਹੁੰਦਾ। ਉਹ ਤੇ ਖਿੱਚ ਕੇ ਸੀਨੇ ਚ ਲੱਤ ਮਾਰੀਏ ਔਰ ਗਾਲ ਵੀ ਕੱਢੀਏ, ਗਿਆਨ ਦਾ ਅਸਰ ਕਬੂਲ ਕਰਨ ਵਾਲਾ ਮਨੁੱਖ ਆਪਣੀ ਜ਼ਬਾਨ ਚੋਂ ਗਾਲ ਨਹੀਂ ਕੱਢਦਾ ਹੁੰਦਾ। ਗਿਆਨ ਦਾ ਅਸਰ ਕਬੂਲ ਕਰਨ ਵਾਲਾ ਕਿਸੇ ਨੂੰ ਸੀਨੇ ਵਿਚ ਲੱਤ ਨਹੀਂ ਮਾਰ ਸਕਦਾ। ਪਰ ਮਾਰੀਏ ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ, ਕਿ ਕੌਣ ਮਹਾਨ ਕਾਫਰਾਂ ਦਾ ਕਾਫਰ ਸੁੱਤਾ ਪਿਆ ਔਰ ਸੀਨੇ ਵਿਚ ਖਿੱਚ ਕੇ ਲੱਤ ਮਾਰੀ ਗੁਰੂ ਨਾਨਕ ਦੇ। ਇਹ ਦੋ ਕੰਮ ਉਹੀ ਕਰ ਸਕਦਾ ਹੈ ਜਿਹਦੇ ਤੇ ਗਿਆਨ ਦਾ ਕੋਈ ਅਸਰ ਨਹੀਂ। ਮੈਂ ਫਿਰ ਅਰਜ਼ ਕਰਾਂ, ਜੋ ਗਿਆਨ ਦਾ ਅਸਰ ਕਬੂਲ ਕਰਦੇ ਨੇ ਕੁਝ ਹਿਰਦੇ ਕੋਮਲ ਹੁੰਦੇ ਨੇ, ਜੋ ਭਗਤੀ ਤੇ ਪ੍ਰੇਮ ਤੋਂ ਮੁਤਾਸਰ ਹੁੰਦੇ ਨੇ ਥੋੜੇ ਜਿਹਾ ਹਲੇਮ ਹੁੰਦੇ ਨੇ, ਜੋ ਕੀਰਤਨ ਤੇ ਗਿਆਨ ਦਾ ਅਸਰ ਕਬੂਲ ਕਰ ਲੈਂਦੇ ਨੇ ਇਹ ਥੋੜੀ ਜਿਹਾ ਸੂਝ ਬੂਝ ਰੱਖਣ ਵਾਲੇ ਹੁੰਦੇ ਨੇ। ਪਰ ਜਹਾਂ ਦਿੱਦ ਕੋਟ ਜਿੱਥੇ ਕਰੋੜਾਂ ਢੀਠ ਹੋਵਨ, ਬਿਲਕੁਲ ਢੀਠ ਮੋੜ, ਬਿਲਕੁਲ ਠੋਸ ਪੱਥਰ, ਆਪਣੀ ਥਾਂ ਤੋਂ ਕੋਈ ਹਿਲਣਾ ਜੁਲਣਾ ਨਹੀਂ। ਜਹਾਂ ਦਿੱਦ ਕੋਟ ਤਹਾਂ ਕਰਾਮਾਤ ਤੋਪ ਸੰਗ, ਫਿਰ ਉੱਥੇ ਸਤਿਗੁਰ ਕਰਾਮਾਤ ਦੀ ਤੋਪ ਅੱਗੇ ਕਰਦੇ ਨੇ ਸਿਰਫ ਸੱਚ ਦੇ ਪ੍ਰਚਾਰ ਲਈ। ਜੇ ਪੰਜਾ ਨਾ ਲਾਉਂਦੇ ਉਸ ਪੱਥਰ ਦੇ ਚ, ਵਲੀ ਕੰਧਾਰੀ ਨੇ ਨਹੀਂ ਚੁੱਕਣਾ ਸੀ, ਉਹ ਕੋਈ ਵੀ ਗਿਆਨ ਦੀ ਗੱਲ ਕਬੂਲ ਕਰਨ ਨੂੰ ਤਿਆਰ ਨਹੀਂ ਸੀ। ਔਰ ਇਹ ਵੀ ਮੈਂ ਅਰਜ਼ ਕਰਦੇ ਹਾਂ, ਇੱਕ ਪਿਆਸੇ ਬੰਦੇ ਨੂੰ ਜਿਹੜਾ ਪਾਣੀ ਪਿਲਾ ਕੇ ਰਾਜ਼ੀ ਨਹੀਂ, ਉਹ ਤਾਂ ਤੁਸੀਂ ਖੁਦ ਅੰਦਾਜ਼ਾ ਲਗਾਓ ਹਿਰਦਾ ਕਿਤਨਾ ਕਠੋਰ ਹੋਣਾ ਹੈ। ਭਾਵੇਂ ਤਪੱਸਿਆ ਪਿਆ ਕਰਦਾ ਸੀ, ਭਾਵੇਂ ਬੰਦਗੀ ਪਿਆ ਕਰਦਾ ਹੈ, ਗਰਮੀ ਦੇ ਚ ਇਤਨਾ ਉੱਚਾ ਚੜ੍ਹ ਕੇ ਮਰਦਾਨਾ ਗਿਆ ਤੇ ਪਾਣੀ ਮੰਗਦਾ ਹੈ, ਹਾਲਾਂਕਿ ਉਹਦੇ ਕੋਲ ਉੱਥੇ ਬਾਉਲੀ ਸੀ, ਸਰੋਵਰ ਸੀ। ਕਹਿੰਦਾ ਨਹੀਂ, ਪਾਣੀ ਨਹੀਂ ਪੀ ਸਕਦੇ ਤੁਸੀਂ, ਕਿਉਂਕਿ ਤੁਸੀਂ ਮੁਸਲਮਾਨ ਹੋ ਕੇ ਉਸਦੇ ਪਿੱਛੇ ਚੱਲ ਰਹੇ ਹੋ, ਕੀਰਤਨ ਕਰਦੇ ਹੋ, ਜੋ ਮੁਸਲਮਾਨ ਨਹੀਂ ਹੈ, ਪਾਣੀ ਨਹੀਂ ਪੀ ਸਕਦੇ। ਇਹ ਗੱਲ ਕੋਈ ਤੰਗ ਦਿਲ ਤੇ ਕਠੋਰ ਬੰਦਾ ਹੀ ਕਹਿ ਸਕਦਾ ਕਿ ਪਿਆਸਾ ਆਇਆ ਤੈਨੂੰ ਪਾਣੀ ਵੀ ਨਹੀਂ ਪੀਣ ਦੇਣਾ। ਇਸ ਤਰ੍ਹਾਂ ਦੇ ਬੰਦਿਆਂ ਦੇ ਉੱਤੇ ਗਿਆਨ, ਪ੍ਰੇਮ, ਸ਼ਰਧਾ ਦਾ ਕੋਈ ਅਸਰ ਨਹੀਂ ਆਉਂਦਾ। ਤੋ ਕੁਦਰਤੀ ਗੱਲ ਹੈ, ਕਰਾਮਾਤ ਤੇ ਦਿਖਾਣੀ ਸੀ, ਪੰਜਾ ਅਜੇ ਵੀ ਲੱਗਿਆ ਪਿਆ, ਸ਼ਾਇਦ ਤੁਹਾਡੇ ਚੋਂ ਕਈਆਂ ਨੇ ਦਰਸ਼ਨ ਕੀਤੇ ਹੋਣ। ਇਹ ਦਾਸ ਦਾ ਜਿੱਥੋਂ ਇਲਾਕਾ ਪਿੱਛੇ ਰਹਿ ਗਿਆ ਪਠਾਨਿਸਤਾਨ ਦਾ, ਉੱਥੋਂ ਬਿਲਕੁਲ ਨੇੜੇ ਸੀ ਪੰਜਾ ਸਾਹਿਬ। ਸਕੂਲ ਦੇ ਜਦ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸਨ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਉਦੋਂ ਦਾਸ 5-10 ਦਿਨਾਂ ਲਈ ਉੱਥੇ ਜਾਂਦਾ ਹੁੰਦਾ ਸੀ, ਛੋਟੀ ਜਿਹੀ ਉਮਰ ਦੇ ਚ ਵੀ, ਸਕੂਲ ਦੇ ਬੱਚਿਆਂ ਦੇ ਨਾਲ ਕਦੀ ਕਦੀ, ਕਦੀ ਆਪਣੇ ਪਿਤਾ ਨਾਲ। ਉਹ ਜਗ੍ਹਾ ਬੜੀ ਰੂਹਾਨੀ ਸੀ। ਅਦਕੀ ਤੇ ਜਦ ਮੈਂ ਗਿਆ, ਦੇਖ ਕੇ ਹੈਰਾਨ ਹੋਇਆ, ਉਹ ਜੋ ਦੁਕਾਨਾਂ ਸਨ ਜਿੱਥੇ ਗੁਟਕੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੀੜਾਂ ਮਿਲਦੀਆਂ ਸਨ, ਉੱਥੇ ਗਊਆਂ ਟੰਗੀਆਂ ਹੋਈਆਂ, ਗਊਆਂ ਦਾ ਮਾਸ, ਕਸਾਬਖਾਨਾ। ਔਰ ਜਿੱਥੇ ਮੁਸਾਫਰ ਆਰਾਮ ਕਰਦੇ ਸਨ, ਉੱਥੇ ਮੈਂ ਕਾਫੀ ਸਿਗਰਟ ਤੇ ਬੀੜੀਆਂ ਵੀ ਦੇਖੀਆਂ। ਮੈਂ ਕਿਹਾ ਨਹੀਂ, ਇਹ ਕੀ ਹੋ ਰਿਹਾ। 40-45 ਸਾਲ ਤੋਂ, ਅੱਜ 50 ਸਾਲ ਤੋਂ ਅਰਦਾਸ ਜ਼ਰੂਰ ਕਰਦੇ ਪਏ ਹਾਂ, ਜਿਹੜੇ ਜਿਹੜੇ ਗੁਰਧਾਮ ਅਸਥਾਨ ਗੁਰਤੀਰਥ ਪੰਥੋਂ ਵਿਛੋੜੇ ਗਏ ਨੇ, ਖੁੱਲੀ ਸੇਵਾ ਸੰਭਾਲਤਾ ਦਾ ਦਾਨ ਹੇ ਪਾਤਸ਼ਾਹ ਪੰਥ ਦੀ ਝੋਲੀ ਚ ਪਾਓ। ਪਤਾ ਨੀ ਕੀ ਬਾਣਾ ਵਰਤੇਗਾ, ਰੋਜ਼ ਜੋ ਇਤਨੀ ਅਰਦਾਸ ਹੋ ਰਹੀ ਹੈ ਕਿ ਖਾਲੀ ਤੇ ਨਹੀਂ ਜਾਣੀ, ਕੁਝ ਨਾ ਕੁਝ ਤੇ ਹੋਣਾ ਹੈ। ਮੈਂ ਆਪਣੇ ਅਕੀਦੇ ਨਾਲ ਕਹਿਣਾ ਕਿ ਅਰਦਾਸ ਅਗਰ 500 ਬੰਦਾ ਕਰਦਾ ਤੇ 1-2 ਬੰਦਿਆਂ ਦੇ ਤੇ ਦਿਲ ਚੋਂ ਨਿਕਲਦੀ ਹੈ, ਇਹ ਵਿਅਰਥ ਨਹੀਂ ਜਾਣੀ, ਕੁਛ ਨਾ ਕੁਛ ਰੂਪ ਤੇ ਬਣੇਗਾ, ਕੁਛ ਨਾ ਕੁਛ ਤਾਂ ਹੈ, ਗੱਲ ਹੋਵੇਗੀ। ਕਰਾਮਾਤ ਹੈ, ਹਜ਼ਾਰਾਂ ਮਨੁੱਖਾਂ ਨੇ ਉਸ ਪੰਜੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਬਚਪਨ ਦੇ 10 ਗੱਲਾਂ ਸੁਣਦਾ ਹੁੰਦਾ ਸੀ, ਪੰਜਾ ਨਹੀਂ ਟੁੱਟਿਆ, ਛੇਣਿਆਂ ਨਾਲ ਤੋੜਨ ਦੀ ਕੋਸ਼ਿਸ਼ ਕੀਤੀ, ਨਹੀਂ ਟੁੱਟਿਆ। ਇੱਕ ਹੋਰ ਕਰਾਮਾਤ ਦੀ ਤੋਪ ਨੈਨੀਤਾਲ ਤੋਂ ਥੋੜਾ ਜਿਹਾ ਸੱਜੇ ਪਾਸੇ ਤਲਹਟੀ ਦੇ ਚ ਗੁਰਦੁਆਰਾ ਰੇਠਾ ਸਾਹਿਬ, ਰੇਠੇ ਤੇ ਕੌੜੇ ਹੀ ਹੁੰਦੇ ਨੇ ਪਰ ਉੱਥੇ ਮਿੱਠੇ ਨੇ, ਰੇਠਾ ਕੌੜਾ ਜ਼ਾਹਿਰ ਹੁੰਦਾ ਮਿੱਠਾ ਹੈ, ਅੱਜ ਵੀ ਮਿੱਠਾ। ਦਾਸ ਕਈ ਦਫ਼ਾ ਉੱਥੋਂ ਪ੍ਰਸ਼ਾਦ ਲਿਆਇਆ ਹੈ, ਕਰਾਮਾਤ ਨਹੀਂ ਤੇ ਹੋਰ ਕੀ ਹੈ। ਔਰ ਇਸੇ ਤਰੀਕੇ ਨਾਲ ਉਹ ਪੰਜਾ ਫਿਰਿਆ, ਮੱਕਾ ਕਲਾ ਦਿਖਾਈ, ਅਸੀਂ ਭਾਈ ਗੁਰਦਾਸ ਨੂੰ ਮੰਨਦੇ ਹਾਂ, ਭਾਈ ਸਾਹਿਬ ਕਹਿੰਦੇ ਨੇ ਕਲਾ ਦਿਖਾਈ, ਕਰਾਮਾਤ ਦਿਖਾਈ, ਮੱਕੇ ਦੇ ਬਦੂ ਮੋਟਾ ਦਿਮਾਗ, ਕਿੱਥੇ ਗਿਆਨ ਦੀ ਗੱਲ ਕਿਸੇ ਨੇ ਸੁਣਨੀ ਸੀ, ਵਿਚਾਰ ਲਈ ਕੋਈ ਥਾਂ ਨਹੀਂ ਸੀ। ਅੱਜ ਦੇ ਇਸ ਸਾਇੰਸ ਦੇ ਯੁੱਗ ਦੇ ਚ ਵੀ ਕਹਿੰਦੇ ਨੇ ਇਸਤਰੀ ਬੁਰਕੇ ਚ ਆਉਣੀ ਚਾਹੀਦੀ ਹੈ, ਉਹ ਕਸ਼ਮੀਰ ਦੇ ਜਬਰਨ ਬੁਰਕਾ ਲਿਆ ਰਹੇ ਨੇ, ਕਾਲਜਾਂ ਦੇ ਚ ਪੜ੍ਹਨ ਵਾਲੀਆਂ ਬੱਚੀਆਂ ਵੀ ਬੁਰਕਾ ਕਰਕੇ ਜਾਣ, ਸਕੂਲ ਦੇ ਚ ਪੜ੍ਹਨ ਵਾਲੀਆਂ ਬੱਚੀਆਂ ਵੀ ਬੁਰਕਾ ਕਰਕੇ ਜਾਣ, ਜਿਹੜੀ ਸੂਰਜ ਦੀ ਰੋਸ਼ਨੀ ਹੈ ਉਹ ਵੀ ਇਹਨਾਂ ਕੋਲ ਖੋਵੋ, ਜਿਹੜੀ ਖੁੱਲੀ ਹਵਾ ਹੈ ਇਹਦੇ ਚ ਵੀ ਜੀਵਣਾ ਇਹਨਾਂ ਦਾ ਹਰਾਮ ਕਰੋ। ਅੱਜ ਦੇ ਯੁੱਗ ਦੇ ਚ ਐਸੇ ਬੰਦਿਆਂ ਦੇ ਉੱਤੇ ਕੋਈ ਗਿਆਨ ਧਿਆਨ ਦਾ ਅਸਰ ਨਹੀਂ ਆਉਣਾ ਸੀ, ਐਸੇ ਬੰਦੇ ਦਲੀਲਾਂ ਤੋਂ ਮੁਤਾਸਰ ਨਹੀਂ ਹੋਣੇ ਸਨ। ਇਹ ਬਦੋ ਕੁਦਰਤੀ ਗੱਲ ਹੈ, ਕੋਈ ਕਰਾਮਾਤ, ਤਮਾਮ ਮੁਗਲ ਬਾਦਸ਼ਾਹ ਵੀ ਗੁਰੂਆਂ ਨੂੰ ਇਹੀ ਕਹਿੰਦੇ ਰਹੇ ਕੋਈ ਕਰਾਮਾਤ ਦਿਖਾਓ, ਉਹ ਮੁਤਾਸਰ ਕਰਾਮਾਤ ਤੋਂ ਆਉਂਦੇ ਨੇ। ਸਤਿਗੁਰ ਨੇ ਉੱਥੇ ਫਿਰਿਆ ਮੱਕਾ ਕਲਾ ਦਿਖਾਈ, ਕਿਧਰੇ ਪੰਜਾ, ਕਿਧਰੇ ਰੇਠਿਆਂ ਦਾ ਮਿੱਠਾ ਹੋਣਾ, ਕਿਧਰੇ ਜੋਗੀਆਂ ਦੇ ਨਾਲ ਚਰਚਾ ਦੇ ਚ ਆਪਣਾ ਪ੍ਰਤਾਪ ਪ੍ਰਗਟ ਕਰਨਾ। ਹਜ਼ਾਰਾਂ ਐਸੀਆਂ ਗਾਥਾਵਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਜੁੜੀਆਂ ਹੋਈਆਂ, ਔਰ ਅਫਗਾਨਿਸਤਾਨ ਤੋਂ ਲੈ ਕੇ ਅਰਬ ਦੀ ਜਿਹੜੀ ਸਾਰੀ ਯਾਤਰਾ ਹੋਈ ਹੈ, ਪਤਾ ਨੀ ਕੈਸੀਆਂ ਕੈਸੀਆਂ ਉੱਥੇ ਝਲਕਾਂ ਕਰਾਮਾਤਾਂ ਦੀਆਂ, ਕਿਉਂਕਿ ਰਸਤੇ ਚ ਤਰ੍ਹਾਂ ਤਰ੍ਹਾਂ ਦੇ ਲੁਟੇਰੇ ਡਾਕੂ, ਇਹ ਸਤਿਗੁਰ ਦੀ ਆਪਣੀ ਕਲਾ ਸੀ ਜੋ ਵਰਤਦੀ ਰਹੀ ਹੈ। ਤੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਜਹਾਂ ਦਿਦ ਕੋਟ ਤਹਾਂ ਕਰਾਮਾਤ ਤੋਪ ਸੰਗ, ਢਾਏ ਕੇ ਮੈਦਾਨ ਕੀਨ ਮਿਲੇ ਅਰਹਾਰਿਆ। ਬਖਸ਼ਿਸ਼ ਦਾ ਇਹ ਜਿਹੜਾ ਚੌਥਾ ਖੰਡ ਹੈ, ਇਹਦੇ ਚ ਬੋਲਾਂ ਵਿਚ ਬਰਕਤ ਆਉਂਦੀ ਹੈ, ਹੱਥਾਂ ਵਿਚ ਬਰਕਤ ਆਉਂਦੀ ਹੈ, ਕਦਮਾਂ ਵਿਚ ਕ੍ਰਾਂਤੀ ਆਉਂਦੀ ਹੈ, ਜ਼ੋਰਦਾਰ ਬਚਨ ਆਉਂਦੇ ਨੇ ਔਰ ਜ਼ੋਰਦਾਰ ਮਨ ਦੀ ਸੋਚਣੀ ਆਉਂਦੀ ਹੈ। ਕਦਮ ਜਿੱਥੇ ਟਿਕਦੇ ਨੇ ਜ਼ਮੀਨ ਨੂੰ ਪਾਵਨ ਕਰਦੇ ਨੇ, ਹੱਥ ਜਿਸ ਨੂੰ ਛੂੰਦੇ ਨੇ ਉਹ ਕੰਮ ਸਿਰੇ ਚੜਦਾ ਹੈ, ਬੋਲਾਂ ਵਿਚ ਕ੍ਰਾਂਤੀ ਆਉਂਦੀ ਹੈ। ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਬਲ ਸੂਰ, ਤਿਨਮੇ ਰਾਮ ਰਿਹਾ ਭਰਪੂਰ। ਜਿਨ੍ਹਾਂ ਦੇ ਰੋਮ ਰੋਮ ਵਿਚ ਰਾਮ ਭਰਪੂਰ ਆਉਂਦਾ ਹੈ, ਕੋਈ ਜੋਧ ਹੈ, ਕੋਈ ਮਹਾਬਲੀ, ਕੋਈ ਸੂਰਮੇ, ਇਸ ਕਰਮ ਖੰਡ ਤੱਕ ਪਹੁੰਚਦੇ ਨੇ। ਤਿੱਥੇ ਸੀਤੋ ਸੀਤਾ ਮਹਿਮਾ ਮਾਹੈ, ਗੁਰਬਾਣੀ ਗ੍ਰਹਿਮਰ ਦੇ ਮੁਤਾਬਕ ਤਿੱਥੇ ਸੀਤਾ ਤੇ ਸੀਤਾ ਦਾ ਪਤੀ ਸੀਤੋ ਰਾਮ, ਐਸੇ ਪੁਰਸ਼ਾਂ ਦੀ ਮਹਿਮਾ ਗਾਇਨ ਪਿਆ ਕਰਦਾ ਹੈ ਜੋ ਕਰਮ ਖੰਡ ਵਿਚ ਪਹੁੰਚ ਗਏ ਨੇ, ਜੋ ਬਖਸ਼ਿਸ਼ ਦੇ ਪਾਤਰ ਬਣ ਗਏ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ, ਬ੍ਰਹਮ ਗਿਆਨੀ ਕੋ ਖੋਜੇ ਮਹੇਸੁਰ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਸ਼ਿਵ ਜੀ ਦੀ ਸਵੇਰੇ ਦੀ ਜਿਹੜੀ ਪ੍ਰਾਰਥਨਾ ਨਾ, ਸਵੇਰੇ ਦੀ ਸਵੇਰੇ ਧਿਆਨ ਸਾਧਨਾ ਤੋਂ ਬਾਅਦ ਉਹ ਜੋ ਪ੍ਰਾਰਥਨਾ ਕਰਦਾ, ਜਿਸ ਨੂੰ ਅਸੀਂ ਅਰਦਾਸ ਕਹਿੰਦੇ ਹਾਂ, ਉਹ ਜਦ ਪ੍ਰਾਰਥਨਾ ਕਰਦਾ ਤੇ ਕਹਿੰਦਾ, ਹੇ ਭਗਵਾਨ ਕਿਸੇ ਬ੍ਰਹਮ ਗਿਆਨੀ ਦੇ ਦਰਸ਼ਨ ਕਰਾ, ਅੱਜ ਦਿਨ ਮੇਰਾ ਖਾਲੀ ਨਾ ਜਾਏ, ਕਿਸੇ ਬ੍ਰਹਮ ਗਿਆਨੀ ਦੇ ਦਰਸ਼ਨ ਕਰਾਏ, ਸ਼ਿਵ ਜੀ ਦੀ ਪ੍ਰਾਰਥਨਾ ਹੁੰਦੀ ਸੀ। ਔਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਲਿਖਦੇ ਨੇ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਵਰ, ਲੱਭਦਾ ਕੋਈ ਮਿਲੇ ਮੈਂ ਉਸਦੇ ਦਰਸ਼ਨ ਕਰਾਂ। ਅਸੀਂ ਵੀ ਆਪਣੀ ਅਰਦਾਸ ਦੇ ਜੋ ਸਤਿਗੁਰੂ ਦੇ ਅੱਗੋਂ ਕਰਦੇ ਹਾਂ, ਇਹ ਸ਼ਬਦ ਐਡ ਕੀਤੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਇੱਥੇ ਅਰਦਾਸ ਦੇ ਚ ਅਸੀਂ ਵੀ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਵਰ, ਬ੍ਰਹਮ ਗਿਆਨੀ ਆਪ ਪਰਮੇਸ਼ਵਰ। ਸ਼ਿਵਜੀ ਲੱਭਦਾ ਫਿਰਦਾ ਬ੍ਰਹਮ ਗਿਆਨੀ ਨੂੰ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਸੀਤਾ ਮਹਿਮਾ ਗਾ ਰਹੀ ਹੈ, ਸੀਤਾ ਦਾ ਪਤੀ ਰਾਮ ਉਸਦੀ ਮਹਿਮਾ ਗਾ ਰਿਹਾ, ਲਮਕਾਵਾਂ ਨਾ। ਭਾਵ ਇਸ ਖੰਡ ਵਿੱਚ ਪਹੁੰਚ ਕੇ ਮਨੁੱਖ ਬਰਕਤਾਂ ਵਾਲਾ ਹੋ ਜਾਂਦਾ ਹੈ, ਸਿੱਧੀਆਂ ਆਉਂਦੀਆਂ ਨੇ ਇਸਦੇ ਕੋਲ, ਬੋਲਾਂ ਵਿੱਚ ਬਰਕਤ ਆਉਂਦੀ ਹੈ। ਇੱਥੇ ਜਿਹੜੇ ਪਹੁੰਚਦੇ ਨੇ ਦੇਵੀ ਦੇਵਤੇ ਉਹਨਾਂ ਦੀ ਉਪਮਾ ਗਾਇਨ ਕਰਦੇ ਨੇ, ਇਸ ਤਰ੍ਹਾਂ ਦੇ ਪੁਰਸ਼ ਦੇ ਰੋਮ ਰੋਮ ਦੇ ਚ ਰਾਮ ਭਰਪੂਰ ਹੁੰਦਾ ਹੈ। ਔਰ ਇਹ ਜਪ ਜਦ ਜਾਰੀ ਰਹਿੰਦਾ ਇਸ ਢੰਗ ਦਾ, ਇੱਕ ਦਿਨ ਸੁਤੇ ਸਿੱਧ ਐਸਾ ਹੁੰਦਾ ਹੈ ਕਿ ਥੋੜਾ ਜਿਹਾ ਜਿਹੜਾ ਪੜਦਾ ਸੀ ਉਹ ਵੀ ਹਟ ਜਾਂਦਾ ਹੈ। ਇਸ ਤਰ੍ਹਾਂ ਦਾ ਪੁਰਸ਼ ਕਹਿ ਦਿੰਦਾ ਹੈ ਕਿ ਮੈਂ ਸਾਗਰ ਹੋ ਗਿਆ, ਹੁਣ ਬੂੰਦ ਮੈਂ ਨਹੀਂ ਰਿਹਾ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਵਏ ਹੈ, ਕੋਈ ਨਾ ਸਕੇ ਪਛਾਣੀ। ਹੁਣ ਇਹ ਸੱਚ ਦਾ ਸਰੂਪ ਹੋ ਜਾਂਦਾ ਔਰ ਇਹ ਸੱਚ ਦੇ ਚ ਲੀਨ ਹੋ ਜਾਂਦਾ, ਸੱਚ ਇਸ ਦੇ ਹਿਰਦੇ ਚ ਪ੍ਰਗਟ ਹੋ ਜਾਂਦਾ। ਸੱਚ ਖੰਡ ਵਸੇ ਨਿਰੰਕਾਰ, ਉਸ ਅਵਸਥਾ ਦੇ ਚ ਹਿਰਦੇ ਦੇ ਚ ਵਸਦਾ ਸੱਚ, ਸੱਚ ਦੀ ਉਹ ਮੂਰਤੀ ਹੋ ਜਾਂਦਾ, ਸੱਚ ਦਾ ਉਹ ਸਰੂਪ ਹੋ ਜਾਂਦਾ। ਪਰਮਾਤਮਾ ਦੇ ਦਰਸ਼ਨ ਕਰਨੇ ਨੇ, ਉਸਦੇ ਦਰਸ਼ਨ ਹੀ ਪਰਮਾਤਮਾ ਦੇ ਦਰਸ਼ਨ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਸਾਧੂ ਸੱਤਮ ਜਾਣੋ ਨਾਨਕ ਪ੍ਰੀਤ ਕਾਰਨੇ, ਪਰਮਾਤਮਾ ਕੌਣ ਹੈ, ਕਿਸ ਤਰ੍ਹਾਂ ਪਤਾ ਚੱਲੇ? ਸਾਧੂ ਤੋਂ ਪਤਾ ਚੱਲੇਗਾ, ਤਾਂ ਸਾਧੂ ਤੋਂ ਕਿਸ ਤਰ੍ਹਾਂ ਪਤਾ ਚੱਲੇਗਾ? ਉਸਦੇ ਗੁਣਾਂ ਕਰਕੇ ਪਤਾ ਚੱਲੇਗਾ। ਸੂਰਜ ਦਾ ਚਾਨਣਾ ਫੈਲਦਾ ਕਿਰਨਾਂ ਦੇ ਰਾਹੀਂ, ਪਰਮਾਤਮਾ ਦਾ ਨੂਰ ਫੈਲਦਾ ਗੁਣਾਂ ਦੇ ਰਾਹੀਂ, ਔਰ ਇਹ ਗੁਣ ਜਿੱਥੇ ਵੀ ਪ੍ਰਗਟ ਹੋ ਜਾਣ ਉਹ ਗੁਣ ਪਰਮਾਤਮਾ ਹੈ, ਈਸ਼ਵਰ ਨੇ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਇਸ ਸਟੇਜ ਤੇ ਪਹੁੰਚਿਆ ਹੋਇਆ ਮਨੁੱਖ ਕਤਾ ਹੀ ਨਹੀਂ ਕਹਿੰਦਾ ਕਿ ਚਾਨਣਾ ਮੇਰਾ, ਉਹ ਤਾਂ ਕਹਿੰਦਾ ਸੂਰਜ ਦਾ, ਇਹ ਗੁਣ ਮੇਰੇ ਨਹੀਂ ਨੇ, ਪਰਮਾਤਮਾ ਦੇ ਨੇ। ਸਭ ਗੁਣ ਤੇਰੇ ਮੈਂ ਨਾਹੀ ਕੋ, ਇਤਨੀ ਨਿਰਮਾਣਤਾ ਉਸਦੇ ਅੰਦਰ ਆ ਜਾਂਦੀ ਹੈ। ਉਹ ਜਿਹੜੀ ਗੁਣਾਂ ਦੀ ਝਲਕ ਹੈ, ਚਾਨਣੇ ਦੀ ਝਲਕ ਹੈ, ਪ੍ਰਕਾਸ਼ ਦੀ ਝਲਕ ਹੈ, ਇਹ ਵਾਸਤਵਿਕ ਪਰਮਾਤਮਾ ਦੀ ਝਲਕ ਹੈ। ਉਸਦੇ ਕੋਲ ਬੈਠਦੇ ਕੁਝ ਪਰਮਾਤਮਾ ਚੇਤੇ ਵੀ ਆਉਂਦਾ, ਸਾਧ ਕੇ ਸੰਗ ਨਹੀਂ ਕਿਛ ਗਾਲ, ਦਰਸ਼ਨ ਭੇਟਤ ਬਹੁਤ ਨਿਹਾਲ, ਜਿਨ੍ਹਾਂ ਡਿਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾੜੇ ਸੇ, ਪਰ ਹੋਂ ਢੂੰਡੇਂਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕੇ, ਕੋਈ ਵਿਰਲੇ ਇੱਕ ਅਦ ਸੱਚ ਖੰਡ ਤੱਕ ਪਹੁੰਚਦੇ ਨੇ। ਬਹੁਤੀ ਭੀੜ ਧਰਮ ਖੰਡ ਦੇ ਚ, ਫਿਰ ਉਸ ਤੋਂ ਥੋੜੀ ਜਿਹੀਆਂ ਘੱਟ ਭੀੜ ਗਿਆਨ ਖੰਡ ਦੇ ਚ, ਔਰ ਬਹੁਤ ਥੋੜੇ ਮਨੁੱਖ ਪਹੁੰਚਦੇ ਨੇ ਸ਼ਰਮ ਖੰਡ ਦੇ ਚ, ਲੱਖਾਂ ਦੇ ਚ ਕੋਈ ਇੱਕ ਅੱਧ ਪਹੁੰਚਦੇ ਨੇ ਕਰਮ ਖੰਡ ਦੇ ਚ, ਔਰ ਇਹ ਸੱਚ ਖੰਡ ਇਹ ਕੋਟਨ ਮੇ ਨਾਨਕੋ ਨਾਰਾਇਣ ਜੈ ਜੀਤ, ਕਰੋੜਾਂ ਚ ਕੋਈ ਇੱਕ ਅੱਧ। ਜਨ ਨਾਨਕ ਕੋਟਨ ਮੇ ਕਿਨਹੋ, ਗੁਰਮੁਖ ਹੋਏ ਪਛਾਣਾ। ਤੇ ਜੇ ਇੱਕ ਕਰੋੜ ਦੇ ਪਿੱਛੋਂ ਚਲੋ ਅਸੀਂ ਪੰਜ ਬੰਦੇ ਵੀ ਮੰਨ ਲਈਏ, ਤੇ ਇਸ ਵਕਤ ਜ਼ਮੀਨ ਤੇ ਆਬਾਦੀ 5 ਅਰਬ ਹੈ, ਤਾਂ ਕਿੰਨੇ ਕੁ ਬੰਦੇ ਹੋਣਗੇ? ਜ਼ਿਆਦਾ ਨਹੀਂ ਹੋਣਗੇ ਜੋ ਸੱਚ ਦੀ ਮੂਰਤੀ ਆਉਣਗੇ, ਸੱਚ ਦਾ ਸਰੂਪ ਹੋਣਗੇ। ਬੀਜ ਨਾਸ਼ ਨਹੀਂ ਹੋਏਗਾ। ਇਹ ਨਾ ਸਮਝਣਾ ਕਿ ਧਰਤੀ ਦੇ ਉੱਤੇ ਕੋਈ ਸੱਚ ਦੀ ਮੂਰਤੀ ਨਹੀਂ, ਜਿਸ ਦਿਨ ਨਹੀਂ ਹੋਵੇਗੀ ਸ਼ਾਇਦ ਧਰਤੀ ਨਾ ਰਹੇ। ਇਹ ਧਰਤੀ ਟਿਕੀ ਹੋਈ ਹੈ ਉਹਨਾਂ ਕਰਕੇ ਜੋ ਸੱਚ ਦਾ ਸਰੂਪ ਹੋ ਗਏ ਨੇ, ਪਰ ਇਹ ਬਹੁਤ ਨਹੀਂ ਆਉਣਗੇ। ਇਹ ਕਰੋੜਾਂ ਚ ਕੁਛ ਇੱਕ, 5 ਅਰਬ ਦੀ ਆਬਾਦੀ ਹੈ, ਤਾਂ ਇਸ ਤਰ੍ਹਾਂ ਕੋਈ ਬਹੁਤ ਨਹੀਂ। ਸ਼ਾਇਦ ਅਸੀਂ 2 ਹੱਥਾਂ ਦੀਆਂ ਉਂਗਲੀਆਂ ਦੇ ਉੱਤੇ ਉਹਨਾਂ ਨੂੰ ਗਿਣ ਲਈਏ ਕਿੰਨੇ ਕੁ ਹੋਣਗੇ, ਪਰ ਹੈਨ। ਇਸ ਤਰ੍ਹਾਂ ਦੇ ਬ੍ਰਹਮਨਿਸ਼ਠ ਤੁਹਾਨੂੰ ਸਿੱਖ ਜਗਤ ਦੇ ਚ ਵੀ ਮਿਲਣਗੇ, ਹਿੰਦੂ ਜਗਤ ਦੇ ਚ ਵੀ ਮਿਲਣਗੇ, ਮੁਸਲਿਮ ਜਗਤ ਦੇ ਚ ਵੀ ਮਿਲਣਗੇ। ایسے فقیر جو سچ دی مورتی ہو گئے، ایسے ابھیاسی جو پرماتما دا روپ ہو گئے، ایسا گرمتیا جو گرو دا روپ ہو گیا ہے، ہر طبقے اس طرح دے جو ہے ملن گے، کیونکہ گلاب دا پھل جے سکھ اپنے گھر دے چلائے تے پھل لائے پر مسلمان لائے تے گلاب انکاری تھوڑی ہو جاندہ، میں اتھے نہیں کھڑنا، اتھے بھی کھڑ دے، جے سورج ہندو دے گھر چاننا کر دے تھوڑی انکار کر دیندا، میں مسلمان دے گھر چاننا نہیں کرنا، کوئی بھی جو نام جپدا ہے اس اوستھا تک پہنچ جاندا ہے، چاہے ہندو جپدا ہے، مسلم جپدا ہے، سکھ جپے، عیسائی جپے، کوئی بھی جو ہے جپے، کوئی بھی اپنے ہردے دی دھرتی دے چ اے بیج بووے گلاب اگ پیندا ہے، اے سوپن پیدا ہو جاندی ہے، اے مہک جڑی ہے اے کھلک جاندی ہے، صاحب رحمت کرنے تسی خود اندازہ لگاؤ کہ کس کھنڈ دیتے ہو، اے تے ہن اسی اپنا آپ جو ہے خود نرنا کرنا ہے، حافظ کہنن تو خود با منشب سد، اپنا فیصلہ دوسرے تو نہ کرائیں، تو کی ہیں، سنت ہیں، منت ہیں، گیانی ہیں، دشٹ ہیں، بے ایمان ہیں، ایماندار ہیں، یہ حافظ کہندے دوجے تو فیصلہ نہ کرائیں، اپنا فیصلہ آپ کریں، تو خود با منصف شد، اپنا منصف آپ بن، تو کی ہے، اکثر منک دوجیاں تو فیصلہ کرا لیں، دوجے آکھن میں یہاں، اور کوشش ہوندی ہے دوجا انج آکھے، نہیں، وہ کہندے نہیں، تو خود فیصلہ کر، تو کی ہے، دھرم کھنڈ وچ کھڑا ہے، گیان کھنڈ وچ کھڑا ہے، سرم کھنڈ وچ کھڑا ہے، یا کرم کھنڈ دی مورتی ہو گئے ہیں، یا سچ وچ لین ہو کے سچ دا سروپ ہو گئے ہیں، پرماتما دا روپ ہو گئے، نام نارائن نہیں بھید، رام کبیرے بھید نہ بھائی، اب تو جائے چڑے سنگاسن ملے ہیں سارنگ پانی، رام کبیرا ایک بھئے ہیں کوئی نہ سکے پچھانی، سدگر بخشش کرن، جیون یاترا سماپت ہوئے اس تو پہلے سرت سڈی سچ کھنڈ وچ پہنچے، سچ دے سروپ ہو جائیے تاکہ آونے جاونے جو ہے مٹ جان، اور اس طرح سڈی جیون یاترا سفل ہوئے، اتنے بچن پروان کرنے، کل پھر غالباً 12:30 تھوڑے چرن پرساں گے، دوپہر دے وقت اس دور دی اس استھان تے آخری حاضری، مکی سجنا نے حکم کیتا پھر جب دوبارہ آنا ہے اس استھان تے لازمی جو ہے ہفتہ کڈنا ہے، تو سدگر سنجوگ بناوے، ندی ناؤ سنجوگی میلے، انجل دیاں کھیڈاں، پادشاہ اس طرح دا جد موقع بنان گے ضرور چرن پرساں گے تے درشن کران گے، سارے دا ہاردک طور تے دھنواد، بول چک دی شمع، واہگرو جی کا خالصہ، واہگرو جی کی فتح۔ اونکار ستنام کرتا پرکھ نربھو نرویر اکال مورت آجونی سیبھن گر پرساد بے سمار اتھا اگن اتولے جیوں بلاؤ تیوں نانک داس بولے۔ سنمان یوگ گرو روپ سات سنگ جیو، فتح پروان کرنی، واہر جی کا خالصہ، واہر جی کی فتح۔ کہو نانک سچ دھیائیے، سچ ہووے تاں سچ پائیے، سچیم پویترتا اس دن ہوندی ہے جد سچ دی پراپتی ہوئے، ساچ بنا کہ سوچا ہوئی، سچ تو بنا کوئی بھی سچا نہیں، سچ تو بنا کوئی بھی پویتر نہیں۔ کہو نانک سچ دے آئیے، سچ ہووے، ہو سکدی ہے سچ، سچ ہووے تاں سچ پائیے، جی سچ دی پراپتی ہووے تاں سچ ہو سکدی ہے، اونج نہیں۔ ایک گل وکھری ہے کہ اپنے اپنے سچ رکھن دے بڑے طور طریقے نے، خاص کر کے برہمن جگت دیشتے بڑی سچیم، بیرونی بڑی پویترتا، جتھے بیٹھ کے بھوجن چھکنا ہے اتھے بھی پہلے پانی چھڑکنا ہے، برتن ਰਾਖ ਨਾਲ ਮਾਂਜਣੇ ਨੇ, ਕਿਸੇ ਹੋਰ ਵਾਸ਼ਿੰਗ ਪਾਊਡਰ ਨਾਲ ਨਹੀਂ। ਔਰ ਅੱਗ ਵਿੱਚ ਜ਼ਰੂਰ ਦੇਣੀ ਹੈ, ਅੱਗ ਦੀ ਤਪਸ਼ ਭਾਂਡਿਆਂ ਨੂੰ ਜ਼ਰੂਰ ਦੇਣੀ ਹੈ, ਇਸ ਤੋਂ ਬਿਨਾਂ ਉਹ ਸੁੱਚੇ ਨਹੀਂ ਹੁੰਦੇ। ਇਹ ਸਹਿਜੇ ਸਹਿਜੇ ਥੋੜੀ ਥੋੜੀ ਇਸ ਤਰ੍ਹਾਂ ਦੀਆਂ ਲਹਿਰਾਂ ਸਿੱਖ ਜਗਤ ਵਿੱਚ ਵੀ ਆਈਆਂ ਵੀ ਇਹਦਾ ਹੱਥ ਲੱਗ ਗਿਆ, ਚੀਜ਼ ਬਿਟ ਗਈ, ਇਹਦੇ ਹੱਥੋਂ ਨਹੀਂ ਲੈਣੀ। ਤੋ ਕਹਿਣ ਤੋਂ ਮੁਰਾਦ ਇਹ ਹੈ, ਸੁਚੇਮ ਦੀ ਕਹਿੰਦੇ ਪਾਲਣਾ ਕਰਨੀ ਚਾਹੀਦੀ ਹੈ। ਪਵਿੱਤਰਤਾ ਸਫਾਈ ਬੰਦਗੀ ਤੋਂ ਬਾਅਦ ਦੂਸਰਾ ਦਰਜਾ ਰੱਖਦੀ ਹੈ, ਪਰ ਹੁਣ ਵਾਸਤਵਿਕ ਦੇਖੀਏ ਸੁਚੇਮ ਹੈ ਕੀ। ਭਾਂਡੇ ਸੁੱਚੇ ਕਰ ਲੈ, ਜ਼ਮੀਨ ਸੁੱਚੀ ਕਰ ਲਈ, ਕੱਪੜੇ ਸੁੱਚੇ ਹੋ ਗਏ, ਤੂੰ ਤੇ ਝੂਠਾ ਰਹਿ ਗਿਆ। ਤੇ ਜੇ ਤੂੰ ਝੂਠਾ ਹੈ ਤਾਂ ਫਿਰ ਸਭ ਕੁਝ ਝੂਠਾ ਹੈ। ਖੱਡੀ ਤੇ ਬੈਠੇ ਸਨ, ਕੱਪੜਾ ਬੁਣ ਰਹੇ ਸਨ, ਤੇ ਸ਼ਾਮ ਤੱਕ 7 ਗਜ਼ ਕੱਪੜਾ ਬਣਾ ਕੇ ਲਾਜ਼ਮੀ ਦੇਣਾ ਸੀ ਕਬੀਰ ਨੇ। ਕਿਸੇ ਨਾਲ ਵਾਅਦਾ ਹੋ ਗਿਆ ਤਾਂ ਇੱਕ ਪਲ ਲਈ ਉੱਠਣਾ ਔਖਾ ਸੀ ਖੱਡੀ ਤੋਂ। ਲੋਹੀ ਨੇ ਆਖਿਆ ਭੋਜਨ ਤਿਆਰ ਹੈ, ਛਕ ਲਓ। ਕਬੀਰ ਕਹਿਣ ਲੱਗੇ ਇੱਥੇ ਹੀ ਲਿਆਓ, ਮੈਂ ਉੱਠਾਂ, ਚੌਕੇ ਚ ਜਾਵਾਂ, ਆਵਾਂ, ਇਹਦੇ ਚ ਵੀ ਟਾਈਮ ਲੱਗਣਾ ਤੇ ਮੈਂ ਇਹ ਵਾਅਦਾ ਕੀਤਾ ਹੋਇਆ ਸ਼ਾਮ ਤੱਕ ਇਹ ਕੱਪੜਾ ਦੇਣਾ। ਉਹ ਵਿਚਾਰੀ ਲੈ ਆਈ ਭੋਜਨ, ਖੱਡੀ ਤੇ ਬੈਠਿਆ ਹੋਇਆ ਹੀ ਕਬੀਰ ਰੋਟੀ ਖਾਣ ਲੱਗ ਪਿਆ। ਕੋਲੋਂ 2 ਬ੍ਰਾਹਮਣ ਲੰਘੇ ਖੱਡੀ ਗਲਿਆਰੇ ਦੀ ਸੀ, ਗਲੀ ਵਿੱਚ ਲੋਕੀ ਲੰਘਦੇ ਆਇਆ ਦੇਖ ਸਕਦੇ ਸਨ ਇਹ ਕੱਪੜੇ ਬੁਣਦਾ ਪਿਆ। ਪੰਡਤਾਂ ਨੇ ਕੀਤੀ ਤਰਕ ਵੀ ਰੋਟੀ ਖਾਣ ਦੀ ਤੇ ਜਾਚ ਨਹੀਂ, ਭਗਤ ਬਣਿਆ ਫਿਰਦਾ, ਲੋਕਾਂ ਨੂੰ ਉਪਦੇਸ਼ ਦਿੰਦਾ ਫਿਰਦਾ। ਤੇ ਹੁਣ ਕਬੀਰ ਜੈਸਾ ਬੰਦਾ ਚੁੱਪ ਕਰਨ ਵਾਲਾ ਤੇ ਹੈ ਨਹੀਂ ਸੀ, ਉਹ ਵੀ ਆਖਿਰ ਤਰਕ ਬੁੱਧੀ ਰੱਖਦਾ ਸੀ। ਬੁਲਾਇਆ ਉਹਨੇ, ਆਵਾਜ਼ ਮਾਰੀ, ਫਿਰ ਬ੍ਰਾਹਮਣ ਦੇਵਤਾ ਮੈਨੂੰ ਦੱਸੋ, ਢੰਗ ਦੱਸੋ, ਮੈਂ ਕਿਸ ਤਰ੍ਹਾਂ ਖਾਵਾਂ। ਤੂੰ ਭਗਤ ਹੈ, ਸੁੱਚੀ ਥਾਂ ਤੇ ਬੈਠ, ਪਹਿਲੇ ਪਾਣੀ ਦਾ ਛਿੜਕਾਅ ਕਰ, ਆਪਣੇ ਹੱਥ ਧੋ, ਮੂੰਹ ਸਾਫ਼ ਕਰ, ਫਿਰ ਇਸ ਅੰਨ ਨੂੰ ਗ੍ਰਹਿਣ ਕਰ। ਭਗਤ ਕਬੀਰ ਜੀ ਦਾ ਪ੍ਰਸ਼ਨ, ਕਹੋ ਪੰਡਤ ਸੂਚਾ ਕਵਨ ਥਾਂ, ਜਹਾਂ ਬੈਸ ਹੋ ਭੋਜਨ ਖਾਓ। ਦੱਸ, ਤੂੰ ਪਹਿਲੇ ਮੈਨੂੰ ਦੱਸ, ਐਸੀ ਜਗ੍ਹਾ ਕਿਹੜੀ ਹੈ ਜਿਹੜੀ ਕਹਿ ਦਈਏ ਬਿਲਕੁਲ ਪਵਿੱਤਰ ਹੈ। ਅੱਜ ਦੇ ਤੇ ਸਿਆਣੇ ਕਹਿ ਰਹੇ ਨੇ, ਮਨੁੱਖ ਜਿਸ ਜ਼ਮੀਨ ਤੇ ਵੀ ਲੰਘੇ, ਜਿੱਥੇ ਵੀ ਬੈਠਾ, ਕਮ ਸੇ ਕਮ 3 ਮੁਰਦਿਆਂ ਦੀ ਖਾਕ ਤੇ ਉੱਤੇ ਜ਼ਰੂਰ ਹੈ, ਚਾਹੇ ਕਿਸੇ ਥਾਂ ਤੇ ਵੀ ਹੈ, ਚਾਹੇ ਜ਼ਮੀਨ ਦੇ ਕਿਸੇ ਕੋਨੇ 'ਚ ਵੀ ਹੈ। ਅੱਜ ਤੱਕ ਜੋ ਮਨੁੱਖਤਾ ਮਿੱਟੀ 'ਚ ਮਿੱਟੀ ਹੋਈ ਹੈ, ਅੱਜ ਤੱਕ ਜੋ ਇਨਸਾਨ ਖਾਕ ਦੇ ਖਾਕ ਹੋਇਆ ਹੈ, ਤਾਂ ਕੋਈ ਥਾਂ ਐਸੀ ਖਾਲੀ ਨਹੀਂ ਹੈ ਜਿੱਥੇ ਇਨਸਾਨ ਖਾਕ ਹੋਇਆ ਨਹੀਂ ਪਿਆ। ਜਿੱਥੇ ਵੀ ਬੈਠੇ ਬਹੁਤਾ ਨਹੀਂ ਤਾਂ ਕਮ ਸੇ ਕਮ 3 ਮੁਰਦਿਆਂ ਦੀ ਖਾਕ ਤੇ ਪਈ ਹੈ। ਕਹੋ ਪੰਡਤ ਸੂਚਾ ਕਵਨ ਥਾਂ, ਜਹਾਂ ਬੈਠੋ ਭੋਜਨ ਖਾਓ। ਉਹ ਇੱਕ ਹੋਰ ਵੀ ਸੂਤਕ ਪਾਤਕ ਮੰਨਦੇ ਨੇ, ਘਰ ਦੇ 'ਚ ਜਨਮ ਹੋ ਗਿਆ, ਮ੍ਰਿਤੂ ਹੋ ਗਈ ਹੈ, ਸੂਤਕ ਲੱਗ ਗਿਆ, ਪਾਤਕ ਲੱਗ ਗਿਆ, ਇਸ ਘਰ ਦੇ 'ਚ ਨਹੀਂ ਖਾਣਾ, ਪਿੱਟ ਗਿਆ ਹੈ ਘਰ, ਅਪਵਿੱਤਰ। ਪਤਾ ਨਹੀਂ ਕਿਤਨੀ ਤਰ੍ਹਾਂ ਦੀ ਅਪਵਿੱਤਰਤਾ ਮੰਨ ਲਈ ਗਈ ਔਰ ਕਿਤਨੀ ਤਰ੍ਹਾਂ ਦਾ ਸੁਚੇਮ ਮੰਨ ਲਿਆ ਗਿਆ। ਕਬੀਰ ਕਹਿੰਦੇ ਨੇ, ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ, ਆਵੇ ਝੂਠੇ ਜਾਏ ਵੀ ਝੂਠੇ, ਝੂਠੇ ਮਰੇ ਅਭਾਗੇ। ਕਹੋ ਪੰਡਤ ਸੂਚਾ ਕੌਣ ਥਾਂ, ਜਹਾਂ ਬੈਸ ਹੋ ਭੋਜਨ ਖਾਂ। ਜੰਮਣਾ ਝੂਠ ਮਰਨਾ ਝੂਠ, ਮਾਂ ਵੀ ਝੂਠੀ ਪਿਓ ਵੀ ਝੂਠਾ, ਤੇ ਝੂਠੇ ਉਹਨਾਂ ਨੂੰ ਫਲ ਲੱਗਦੇ ਨੇ, ਔਲਾਦ ਝੂਠੀ। ਤੂੰ ਪਹਿਲੇ ਮੈਨੂੰ ਦੱਸ ਸੁੱਚੀ ਥਾਂ ਕਿਹੜੀ ਹੈ। ਤਾਰਕ ਕਹਿਣ ਲੱਗੇ, ਤੂੰ ਤੇ ਲੰਬੇ ਚੌੜੇ ਚੱਕਰਾਂ 'ਚ ਪੈ ਗਿਆ, ਅਸੀਂ ਤੈਨੂੰ ਕਹਿੰਦੇ ਹਾਂ ਜ਼ਮੀਨ ਦੇ ਉੱਤੇ ਗੋਬਰ ਦਾ ਲੇਪਾ ਕਰੀਏ, ਪਾਣੀ ਦੇ ਛਿੱਟੇ ਮਾਰੀਏ, ਭਾਂਡਿਆਂ ਨੂੰ ਅੱਗ ਦਿਖਾਈਏ, ਚੰਗੇ ਤਰੀਕੇ ਨਾਲ ਗੰਗਾ ਜਲ ਨਾਲ ਹੱਥ ਧੋਈਏ, ਫਿਰ ਭੋਜਨ ਖਾਣਾ ਚਾਹੀਦਾ। ਪਤਾ ਹੁਣ ਭਗਤ ਜੀ ਕੀ ਕਹਿੰਦੇ ਨੇ, ਗੋਬਰ ਝੂਠਾ, ਤੂੰ ਕਹਿੰਦਾ ਗੋਏ ਨਾਲ ਸੁੱਚਾ ਹੋਵੇਗਾ, ਮੈਂ ਕਹਿੰਦਾ ਇਹ ਵੀ ਝੂਠਾ। ਗੋਬਰ ਝੂਠਾ ਚੌਕਾ ਝੂਠਾ, ਜੂਠੀ ਦੀਨੀ ਕਾਰਾ, ਕਹੋ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਵਿਚਾਰਾ। ਇਹ ਚੌਕਾ ਵੀ ਝੂਠਾ, ਇਹ ਸਫਾਈ ਵੀ ਝੂਠੀ ਹੈ, ਬੁਹਾਰੀ ਦਿੱਤੀ ਹੈ, ਇਹ ਗੋਬਰ ਵੀ ਝੂਠਾ ਹੈ, ਮਾਂ ਵੀ ਝੂਠੀ, ਪਿਓ ਵੀ ਝੂਠਾ, ਇਹ ਜ਼ਮੀਨ ਵੀ ਝੂਠੀ। ਸਤਿਗੁਰ ਦੀ ਬਾਣੀ ਤੇ ਐਸਾ ਕਹਿੰਦੀ ਹੈ, ਮਹਿਲਾ ਬ੍ਰਹਮਾ ਮਹਿਲਾ ਇੰਦ, ਰੱਬ ਮਹਿਲਾ ਮਹਿਲਾ ਹੈ ਚੰਦ, ਮਹਿਲਾ ਮਲਤਾ ਇਹੋ ਸੰਸਾਰ, ਇੱਕ ਹਰ ਨਿਰਮਲ ਜਾਂ ਕਾ ਅੰਤ ਨਾ ਪਾਰਾਵਾਰ। ਪਵਿੱਤਰਤਾ ਕਿੱਥੇ ਲੱਭੋਗੇ? ਕਬੀਰ ਕਹਿੰਦੇ ਹਾਂ, ਕਹਿਤ ਕਬੀਰ ਤੇਈ ਨਰ ਸੂਚੇ, ਉਹ ਸੁੱਚੇ ਨੇ, ਪਵਿੱਤਰ ਨੇ। ਕੌਣ? ਜਿਨ੍ਹਾਂ ਦੇ ਅੰਦਰ ਸੱਚ ਦੀ ਵਿਚਾਰ ਹੈ, ਸਾਚੀ ਪਰੀ ਵਿਚਾਰਾ। ਸੱਚ ਬਿਨਾਂ ਕਹਿ ਸੂਚਾ ਹੋਈ, ਸੱਚ ਤੋਂ ਬਿਨਾਂ ਕੌਣ ਕਿੱਥੇ ਸੁੱਚਾ ਹੁੰਦਾ? ਸੁਚੇਮ ਦੀ ਆਪਣੀ ਅਹਿਮੀਅਤ ਹੈ, ਪਰ ਬ੍ਰਾਹਮਣਾਂ ਵਾਲੀ ਸੁਚੇਮ ਲਈ ਗੁਰੂ ਘਰ ਵਿੱਚ ਕੋਈ ਥਾਂ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਉਸ ਤਰ੍ਹਾਂ ਦੀ ਸੁਚੇਮ, ਇਹਦੇ ਹੱਥ ਲੱਗ ਗਏ, ਉਹਦੇ ਹੱਥ ਲੱਗ ਗਏ, ਭ੍ਰਸ਼ਟ ਹੋ ਗਏ, ਪਰ ਸਵਾਲ ਪੈਦਾ ਹੁੰਦਾ, ਤੂੰ ਕਿੱਥੋਂ ਸੁੱਚਾ, ਤੂੰ ਕਿਸ ਤਰ੍ਹਾਂ ਸੁੱਚਾ ਹੋ ਗਿਆ? ਸੱਚ ਬਿਨਾਂ ਕਹਿ ਸੂਚਾ ਹੋਈ, ਕਹੋ ਪੰਡਿਤ ਸੂਚਾ ਕੌਣ ਥਾਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ, ਕਹੋ ਨਾਨਕ ਸੱਚ ਦੇ ਆਈਏ, ਸੁੱਚ ਹੋਵੇ ਤਾਂ ਸੱਚ ਪਾਈਏ। ਤਾਂ ਸੁੱਚ ਹੋ ਸਕਦੀ ਹੈ ਜੇ ਸੱਚ ਦੀ ਪ੍ਰਾਪਤੀ ਹੋਵੇ, ਜੇ ਸੱਚ ਮਿਲੇ, ਉਂਝ ਮਨੁੱਖ ਸੁੱਚਾ ਨਹੀਂ ਹੋ ਸਕਦਾ। ਅੱਜ ਤੱਕ ਜਿਤਨੇ ਤੌਰ ਤਰੀਕੇ ਸੁੱਚੇ ਹੋਣ ਲਈ ਅਪਣਾਏ ਗਏ ਨੇ, ਗੁਰੂ ਨਾਨਕ ਦੇਵ ਜੀ ਉਸ ਨਾਲ ਸਹਿਮਤ ਨਹੀਂ ਨੇ। ਬਸ ਇੱਥੋਂ ਗੁਰਮਤ ਨਿਆਰੀ ਹੈ, ਇੱਥੋਂ ਹੀ ਗੁਰੂ ਨਾਨਕ ਨੂੰ ਸਮਝਣਾ ਔਖਾ ਹੈ, ਔਰ ਇੱਥੇ ਹੀ ਗੁਰੂ ਨਾਨਕ ਨੂੰ ਮੰਨਣਾ ਵੀ ਔਖਾ ਹੈ, ਕਿਉਂਕਿ ਅੱਜ ਤੱਕ ਸੁਚੇਮ ਦੇ ਜੋ ਤੌਰ ਤਰੀਕੇ ਮਨਾਏ ਗਏ ਨੇ, ਦੱਸੇ ਗਏ ਨੇ, ਜਗਤ ਗੁਰੂ ਬਾਬਾ ਉਸ ਨਾਲ ਸਹਿਮਤ ਨਹੀਂ ਨੇ। ਆਪ ਕਹਿੰਦੇ ਨੇ ਇਸ ਤਰ੍ਹਾਂ ਨਹੀਂ ਕੋਈ ਸੁੱਚਾ ਹੁੰਦਾ, ਔਰ ਇਤਨੀ ਗੱਲ ਸਪਸ਼ਟ ਹੈ, ਸਾਫ਼ ਹੈ, ਸੁੱਚ ਤੇ ਸੱਚ ਦੋਵੇਂ ਪੜੋਸੀ ਨੇ, ਜਾਂ ਇੰਜ ਕਹਿ ਲਓ ਦੋਵੇਂ ਇੱਕੋ ਹੀ ਸਿੰਘਾਸਣ ਤੇ ਨੇ। ਸੁੱਚ ਤੇ ਸੱਚ, ਕਹੋ ਨਾਨਕ ਸੱਚ ਦੇ ਆਈਏ, ਸੁੱਚ ਹੋਵੇ ਤਾਂ ਸੱਚ ਪਾਈਏ। ਜੈਸੇ ਸੱਚ ਮਿਲਦਾ ਹੈ, ਮਨੁੱਖ ਸੁੱਚਾ ਹੋ ਜਾਂਦਾ ਹੈ, ਪਾਵਨ ਹੋ ਜਾਂਦਾ ਹੈ, ਉਹ ਜਿੱਥੇ ਬੈਠੇਗਾ ਉਸ ਥਾਂ ਨੂੰ ਪਵਿੱਤਰ ਕਰੇਗਾ। ਸੁਚੇਮ ਉਸਦੇ ਬੋਲਾਂ ਚ, ਸੁਚੇਮ ਉਸਦੀ ਦ੍ਰਿਸ਼ਟੀ, ਸੁਚੇਮ ਉਸਦੇ ਕਰਮਾਂ ਚ, ਸੁਚੇਮ ਉਸਦੇ ਜੀਵਨ ਵਿੱਚ। ਕਹੋ ਨਾਨਕ ਸੱਚ ਦੇ ਆਈਏ, ਸੁੱਚ ਹੋਵੇ ਤਾਂ ਵਿਸ਼ਰਾਮ ਨਾਲ ਪੜਨਾ, ਸੁੱਚ ਹੋਵੇ ਤਾਂ ਸੱਚ ਪਾਈਏ। ਸੱਚ ਦੀ ਪ੍ਰਾਪਤੀ ਹੋਵੇ ਤਾਂ ਕੋਈ ਸੁੱਚਾ ਹੋਵੇ। ਸੁੱਚੇ ਹੋਣ ਲਈ ਜਿੰਨੇ ਤੌਰ ਤਰੀਕੇ ਅਪਣਾਏ ਗਏ, ਜਗਤ ਗੁਰੂ ਬਾਬਾ ਕਹਿੰਦੇ ਨੇ ਉਹਨਾਂ ਨੂੰ ਗਿਣ ਗਿਣ ਕੇ, ਝੂਠ ਨਾ ਰਾਗੀ, ਝੂਠ ਨਾ ਵੇਦੀ, ਝੂਠ ਨਾ ਚੰਦ ਸੂਰਜ ਕੀ ਭੇਦੀ। ਰਾਗ ਗਾਇਨ ਕਰਨ ਨਾਲ ਮਨ ਦੀ ਝੂਠ ਨਹੀਂ ਲੈਂਦੀ। ਧੰਨ ਗੁਰੂ ਨਾਨਕ। ਬੜੇ ਬੜੇ ਚੋਟੀ ਦੇ ਸੰਗੀਤਕਾਰ ਪਏ ਨੇ, ਸ਼ਰਾਬ ਦੇ ਡੁੱਬੀ ਪਈ ਉਹਨਾਂ ਦੀ ਜ਼ਿੰਦਗੀ, ਦੁਰਾਚਾਰ ਦੇ ਡੁੱਬੀ ਪਈ ਉਹਨਾਂ ਦੀ ਜ਼ਿੰਦਗੀ। ਕੋਈ ਤਬਲੇ ਦਾ ਮਾਹਿਰ, ਕੋਈ ਸਿਤਾਰ ਦਾ ਵਜੰਤਰੀ, ਕੋਈ ਬੀਣਾ ਦੀਆਂ ਸਾਰੀਆਂ ਬਾਰੀਕੀਆਂ ਜਾਣਦਾ, ਕੋਈ ਕਵਾਲੀ ਨੂੰ ਬੁਲੰਦੀਆਂ ਤੇ ਲੈ ਜਾਂਦਾ, ਕੋਈ ਗਜ਼ਲ ਦੀ ਗਹਿਰਾਈ ਨੂੰ ਸਮਝਦਾ, ਕੋਈ ਤਰ੍ਹਾਂ ਤਰ੍ਹਾਂ ਦੇ ਹੋਰ ਸ਼ਾਸਤਰੀ ਸੰਗੀਤ ਦਾ ਗਾਇਨ ਕਰਦਾ ਹੈ। ਸੰਗੀਤ ਦੀ ਦੁਨੀਆਂ ਜਾਈਏ, ਸੰਗੀਤ ਦੇ ਗਗਨ ਮੰਡਲਾਂ ਨੂੰ ਛੋਇਆ ਹੋਇਆ ਇਹਨਾਂ ਸੰਗੀਤਕਾਰਾਂ ਨੇ, ਇਹਨਾਂ ਰਾਗੀਆਂ ਨੇ, ਪਰ ਮਹਾਰਾਜ ਕਹਿੰਦੇ ਮਨ ਦੀ ਝੂਠ ਨਹੀਂ ਲੈਂਦੀ। ਚਾਹੇ ਕੋਈ ਕਿਤਨਾ ਵੱਡਾ ਸੰਗੀਤਕਾਰ ਹੋ ਜਾਏ, ਕਿਤਨਾ ਵੱਡਾ ਵਜੰਤਰੀ ਹੋ ਜਾਏ, ਕਿਸੇ ਸਾਜ਼ ਦਾ ਬਹੁਤ ਅੱਛੀ ਸਿਤਾਰ ਵਜਾ ਲੈਂਦਾ, ਬਹੁਤ ਅੱਛਾ ਹਾਰਮੋਨੀਅਮ ਵਜਾ ਲੈਂਦਾ, ਤਬਲੇ ਦਾ ਮਾਹਿਰ ਹੈ, ਮਾਸਟਰ ਹੈ, ਇੱਕ ਇੱਕ ਸਾਜ਼ ਦੇ ਆਪਣੇ ਆਪਣੇ ਉਸਤਾਦ ਨੇ ਦੁਨੀਆਂ ਦੇ ਵਿੱਚ। ਕੋਈ ਤਬਲੇ ਬਾਂਸਰੀ, ਔਰ ਇਸ ਤਰ੍ਹਾਂ ਦੇ ਵਜੰਤਰੀਆਂ ਨਾਲ ਕਿਸੇ ਵਕਤ ਨੇੜੇ ਦਾ ਵੀ ਸੰਬੰਧ ਰਿਹਾ, ਮੈਂ ਨੇੜਿਓਂ ਦੇਖਿਆ। ਸੰਗੀਤ ਜਦ ਛੇੜਦੇ ਨੇ, ਸੁਣਨ ਵਾਲਾ ਖੋ ਜਾਂਦਾ, ਲੀਨ ਹੋ ਜਾਂਦਾ, ਲੇਕਿਨ ਜਦ ਉਹਨਾਂ ਦੀ ਜ਼ਿੰਦਗੀ ਦੇਖੀਏ ਤਾਂ ਪਿਆਲੇ ਚ ਡੁੱਬੀ ਹੋਈ, ਪਰਮਾਤਮਾ ਦੇ ਨਾਮ ਵਿੱਚ ਨਹੀਂ। ਔਰ ਤਰ੍ਹਾਂ ਤਰ੍ਹਾਂ ਦੇ ਦੁਰਾਚਾਰ ਵਿੱਚ ਗਰਕ। ਹੁਣ ਤੇ ਬੜੇ ਭਾਰੀ ਸੰਗੀਤਕਾਰ, ਝੂਠ ਨਾ ਰਾਗੀ, ਰਾਗ ਗਾਇਨ ਕਰਨ ਦੇ ਨਾਲ ਮਨ ਦੀ ਝੂਠ ਨਹੀਂ ਲੈਂਦੀ। ਝੂਠ ਨਾ ਵੇਦੀ, ਵੇਦਾਂ ਦੇ ਪਾਠ ਨਾਲ ਵਿਦਿਆ ਹਾਸਲ ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ। ਕੋਈ ਵਿਦਵਾਨ ਵੀ ਹੋ ਜਾਏ, ਕੋਈ ਦਾਰਸ਼ਨਿਕ ਤੇ ਚਿੰਤਕ ਵੀ ਹੋ ਜਾਏ, ਮਹਾਰਾਜ ਕਹਿੰਦੇ ਝੂਠ ਨਹੀਂ ਲੈਂਦੀ। ਔਰ ਇਹ ਸਹੀ ਹੈ। ਬੜੇ ਬੜੇ ਗਿਆਨ ਦੇ ਥੱਲੇ ਵੀ ਬਹੁਤ ਵੱਡਾ ਕਪਟ ਕਈ ਤਰ੍ਹਾਂ ਖੜਾ ਹੁੰਦਾ। ਹਿਰਦੇ ਕਪਟ ਮੁਖ ਗਿਆਨੀ, ਝੂਠੇ ਕਹਾਂ ਪਿਲੋਵਸ ਪਾਣੀ। ਬੜਾ ਦਾਰਸ਼ਨਿਕ ਹੈ, ਬੜਾ ਗਹਿਰਾ ਹੈ, ਪਰ ਹਿਰਦੇ ਚ ਕਪਟ ਹੈ। ਕਬੀਰ ਕਹਿੰਦੇ ਦੁਨੀਆ ਪਾਣੀ ਰਿੜਕਦੀ ਪਈ ਹੋਰ ਕੀ ਹੈ। ਸਾਜ ਸੁਰ ਦੇ ਚ ਕਰਨੇ ਆ ਗਏ ਨੇ, ਜੀਵਨ ਨੂੰ ਸੁਰ ਦੇ ਚ ਕਰਨਾ ਨਹੀਂ ਆਇਆ, ਜ਼ਿੰਦਗੀ ਨੂੰ ਸੁਰ ਦੇ ਚ ਕਰਨਾ ਨਹੀਂ ਆਇਆ। ਇਹ ਜਿਹੜਾ ਵਾਜਾ ਦਿੱਤਾ ਹੈ ਨਾ ਪਰਮਾਤਮਾ ਨੇ ਜ਼ਿੰਦਗੀ ਦਾ, ਇਹਦੇ ਚ ਵੀ ਸੱਤ ਸੁਰਾਂ ਨੇ, ਪੰਜ ਗਿਆਨ ਇੰਦਰੀਆਂ ਨੇ ਤੇ ਮਨ ਹੈ, ਬੁੱਧ ਹੈ। ਤੇ ਮਹਾਰਾਜ ਕਹਿੰਦੇ ਨੇ ਪੰਜੇ ਸੁਰਾਂ ਇਹਦੇ ਚ ਬੇਸੁਰੀਆਂ ਨੇ, ਬਿਲਕੁਲ ਬੇਸੁਰੀਆਂ। ਪੰਜ ਬਜਿੱਤਰ ਲੈ ਕਰੇ ਸੰਤੋਖਾ, ਇਹਨਾਂ ਪੰਜ ਬੇਸੁਰੀਆਂ ਸੁਰਾਂ ਨੂੰ ਸੰਤੋਖੇ ਚੁੱਪ ਕਰਾਵੇ। ਸੁਰਾਂ ਨੂੰ ਕੱਢਣਾ ਨਹੀਂ, ਸੁਰ ਦੇ ਚ ਕਰਨਾ ਹੈ। ਕਹਿੰਦੇ ਨੇ ਸਾਜ਼ ਨੂੰ ਵਜਾਉਣ ਨਾਲੋਂ ਵੀ ਔਖਾ ਹੈ ਸਾਜ਼ ਨੂੰ ਸੁਰ ਦੇ ਚ ਕਰਨਾ। ਜੋ ਥੋੜੇ ਬਹੁਤ ਜਾਣਦੇ ਨੇ ਜਾਣਕਾਰ, ਉਹਨਾਂ ਨੂੰ ਪਤਾ ਹੋਵੇਗਾ, ਸਾਜ਼ ਨੂੰ ਵਜਾਉਣ ਨਾਲੋਂ ਵੀ ਔਖਾ ਹੈ ਸਾਜ਼ ਨੂੰ ਸੁਰ ਦੇ ਚ ਕਰਨਾ। ਬਹੁਤੇ ਸਿਤਾਰ ਵਜਾ ਲੈਂਦੇ ਨੇ, ਸਿਤਾਰ ਨੂੰ ਸੁਰ ਨਹੀਂ ਕਰ ਸਕਦੇ। ਬਥੇਰੇ ਤਬਲਾ ਵਜਾ ਲੈਂਦੇ ਨੇ, ਤਬਲੇ ਨੂੰ ਸੁਰ ਨਹੀਂ ਕਰ ਸਕਦੇ। ਬਥੇਰੇ ਹਾਰਮੋਨੀਅਮ ਵਜਾ ਲੈਂਦੇ ਨੇ, ਹਾਰਮੋਨੀਅਮ ਨੂੰ ਸੁਰ ਨਹੀਂ ਕਰ ਸਕਦੇ। ਉਹ ਖਾਸ ਵਿਸ਼ੇਸ਼ ਮਾਸਟਰ ਕਰਦਾ ਹੈ ਹਾਰਮੋਨੀਅਮ ਨੂੰ ਸੁਰ ਦੇ ਚ। ਬੀਣਾ ਵਜਾ ਲੈਣੀ ਹੋਰ ਗੱਲ ਹੈ, ਉਹਨੂੰ ਸੁਰ ਦੇ ਚ ਕਰਨਾ ਹੋਰ ਗੱਲ ਹੈ। ਇਸੇ ਤਰੀਕੇ ਨਾਲ ਜ਼ਿੰਦਗੀ ਇੱਕ ਵਾਜਾ ਹੈ, ਸਾਜ਼ ਹੈ। ਇਹਦੇ ਜਿਹੜੀਆਂ ਸਵਾਸਾਂ ਸਵਾਸ ਨੇ ਨਾ, ਇਹ ਤਾਰਾਂ ਨੇ, ਇਹ ਤੰਤੀ ਸਾਜ਼ ਹੈ। ਭਗਤ ਕਬੀਰ ਕਹਿੰਦੇ ਨੇ ਜੋ ਹਮ ਜੰਤ ਬਜਾਵਤੇ ਟੂਟ ਗਈ ਸਭ ਤਾਰ, ਜੰਤ ਵਿਚਾਰਾ ਕਿਆ ਕਰੇ ਚਲੇ ਬਜਾਵਨ ਹਾਰ। ਕਹਿੰਦੇ ਜਿਹੜਾ ਸਾਜ਼ ਮੈਂ ਵਜਾਉਂਦਾ ਸੀ, ਤਾਰਾਂ ਟੁੱਟ ਗਈਆਂ, ਸਵਾਸ ਟੁੱਟ ਗਏ, ਸਵਾਸ ਨਹੀਂ ਰਹੇ। ਆਵਾਜ਼ ਤੇ ਸਵਾਸਾਂ ਚੋਂ ਨਿਕਲਣੀ ਸੀ ਨਾ, ਦੇਹੀ ਮਾਟੀ ਬੋਲੇ ਪਵਨ, ਸਵਾਸਾਂ ਦੀਆਂ ਤਾਰਾਂ ਟੁੱਟ ਗਈਆਂ। ਕਬੀਰ ਜੋ ਹਮ ਜੰਤ ਵਜਾਵਤੇ, ਜਿਨ੍ਹਾਂ ਸਵਾਸਾਂ ਦੇ ਆਸਰੇ ਤੇ ਮੈਂ ਰੋਜ਼ ਬੋਲਦਾ ਸੀ ਤੇ ਜ਼ਿੰਦਗੀ ਦੇ ਸਾਜ਼ ਨੂੰ ਵਜਾਉਂਦਾ ਸੀ। ਕਹਿੰਦੇ ਨੇ ਵਾਜੇ ਦਾ ਬੇਸੁਰਾ ਬੋਲ, ਬੇਸੁਰੀ ਆਵਾਜ਼ ਚੰਗੀ ਨਹੀਂ ਲੱਗਦੀ। ਯਕੀਨ ਜਾਣੋ, ਜ਼ਿੰਦਗੀ ਦੇ ਸਾਜ਼ ਦੇ ਚੋਂ ਵੀ ਬੇਸੁਰੇ ਬੋਲ ਚੰਗੇ ਨਹੀਂ ਲੱਗਦੇ, ਕੌੜੇ ਬੋਲ ਚੰਗੇ ਨਹੀਂ ਲੱਗਦੇ, ਕੁਰਖਤ ਬੋਲ ਚੰਗੇ ਨਹੀਂ ਲੱਗਦੇ। ਇੱਕ ਦਿਨ ਐਸਾ ਆਉਂਦਾ ਜਿਵੇਂ ਤੰਤੀ ਸਾਜ਼ ਨੂੰ ਵਜਾਈਏ, ਕਦੀ ਕਦਾਈ ਤਾਰਾਂ ਟੁੱਟ ਜਾਂਦੀਆਂ ਨੇ, ਜ਼ਿੰਦਗੀ ਦੇ ਸਾਜ਼ ਦੀਆਂ ਵੀ ਤਾਰਾਂ ਟੁੱਟ ਜਾਂਦੀਆਂ ਨੇ। ਤਾਂ ਕਬੀਰ ਇਹ ਕਹਿੰਦੇ ਨੇ ਕਿ ਤਾਰਾਂ ਟੁੱਟਣ ਇਸ ਤੋਂ ਪਹਿਲੇ ਸਾਜ਼ ਨੂੰ ਸੁਰ ਦੇ ਚ ਕਰਕੇ ਵਜਾ ਲੈ, ਮਤਾ ਤੇਰੀ ਆਵਾਜ਼ ਤੇ ਪਰਮਾਤਮਾ ਪ੍ਰਸੰਨ ਹੋ ਜਾਏ, ਤੇਰਾ ਇਹ ਗੀਤ ਸੁਣਨ ਨੂੰ ਰਾਜ਼ੀ ਹੋ ਜਾਏ। ਜੋ ਹਮ ਜੰਤ ਬਜਾਵਤੇ ਟੁੱਟ ਗਈ ਸਭ ਤਾਰ, ਜੰਤ ਵਿਚਾਰਾ ਕਿਆ ਕਰੇ ਚਲੇ ਬਜਾਵਨ ਹਾਰ। ਭਗਤ ਕਬੀਰ, ਜ਼ਿੰਦਗੀ ਇੱਕ ਤੰਤੀ ਸਾਜ਼ ਹੈ। ਮੈਂ ਫਿਰ ਅਰਜ਼ ਕਰਾਂ, ਹੋ ਸਕਦਾ ਹੈ ਕੋਈ ਤਬਲਾ ਸੁਰ ਦੇ ਚ ਕਰ ਲੈਂਦਾ ਹੋਵੇ, ਸਿਤਾਰ ਸੁਰ ਦੇ ਚ ਕਰ ਲੈਂਦਾ ਹੋਵੇ, ਬਥੇਰਿਆਂ ਨੂੰ ਹਾਰਮੋਨੀਅਮ ਵੀ ਸੁਰ ਦੇ ਚ ਕਰਨਾ ਆਉਂਦਾ ਹੈ, ਜ਼ਿੰਦਗੀ ਤੇ ਕੋਈ ਕੋਈ ਸੁਰ ਚ ਕਰਦਾ ਹੈ। ਔਰ ਜੋ ਜੀਵਨ ਸੁਰ ਦੇ ਚ ਕਰ ਲੈਂਦਾ ਹੈ, ਉਹ ਭਗਤ ਬਣ ਜਾਂਦਾ ਹੈ, ਬ੍ਰਹਮ ਗਿਆਨੀ ਬਣ ਜਾਂਦਾ ਹੈ। ਜੋ ਤਬਲਾ ਸੁਰ ਦੇ ਚ ਕਰ ਲੈਂਦਾ ਹੈ, ਤਬਲਚੀ ਹੈ। ਜੋ ਸਿਤਾਰ ਨੂੰ ਸੁਰ ਦੇ ਚ ਕਰ ਲੈਂਦਾ ਹੈ, ਸਿਤਾਰ ਵਾਦਕ ਹੈ। ਔਰ ਜੋ ਸ਼ਹਿਨਾਈ ਨੂੰ ਸੁਰ ਦੇ ਚ ਕਰ ਲੈਂਦਾ ਹੈ, ਮੁਰਲੀ ਨੂੰ ਸੁਰ ਦੇ ਚ ਵਜਾਉਣਾ ਜੋ ਹੈ ਜਾਣਦਾ ਹੈ, ਠੀਕ ਹੈ, ਬਹੁਤ ਅੱਛਾ ਸਾਜਿੰਦਾ ਹੈ, ਪਰ ਜੋ ਜੀਵਨ ਨੂੰ ਸੁਰ ਦੇ ਚ ਕਰਕੇ ਵਜਾਉਣਾ ਜਾਣਦਾ ਹੈ, ਉਹ ਤੇ ਭਗਤ ਹੈ, ਉਹ ਤੇ ਸੰਤ ਹੈ, ਉਹ ਤੇ ਬ੍ਰਹਮ ਗਿਆਨੀ ਹੈ। ਇਹ ਵਾਜਾ ਪਰਮਾਤਮਾ ਨੇ ਸਾਨੂੰ ਦਿੱਤਾ ਹੈ, ਹਰ ਇੱਕ ਨੂੰ ਦਿੱਤਾ ਹੈ। ਸੁਰ ਵੀ ਕਰੋ ਤੇ ਵਜਾਓ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇਹਦੇ ਤੇ ਪੰਜ ਸੁਰਾਂ ਬੇਸੁਰੀਆਂ ਪਈਆਂ ਬੋਲਦੀਆਂ ਨੇ, ਕ੍ਰੋਧ ਬੇਸੁਰਾ ਹੈ, ਲੋਭ ਬੇਸੁਰਾ ਹੈ, ਮੋਹ ਬੇਸੁਰਾ ਹੈ। ਔਰ ਜਦ ਕ੍ਰੋਧ ਸੁਰ ਦੇ ਚ ਹੋ ਜਾਏ ਤਾਂ ਦਇਆ ਬਣ ਜਾਂਦਾ ਹੈ, ਲੋਭ ਸੁਰ ਦੇ ਚ ਹੋ ਜਾਏ ਤਾਂ ਸੰਤੋਖ ਬਣ ਜਾਂਦਾ ਹੈ, ਮੋਹ ਸੁਰ ਦੇ ਚ ਹੋ ਜਾਏ ਤਾਂ ਪ੍ਰੇਮ ਬਣ ਜਾਂਦਾ ਹੈ, ਹੰਕਾਰ ਸੁਰ ਦੇ ਚ ਹੋ ਜਾਏ ਤਾਂ ਵਿਨਿਮਰਤਾ ਬਣ ਜਾਂਦਾ ਹੈ, ਕਾਮ ਸੁਰ ਦੇ ਚ ਹੋ ਜਾਏ ਤਾਂ ਗ੍ਰਸਤ ਦੀ ਸੀਮਾ ਚ ਰਹਿ ਜਾਂਦਾ ਹੈ। ਬੇਸੁਰੀਆਂ ਸੁਰਾਂ ਸੁਰ ਦੇ ਚ ਹੋ ਗਈਆਂ। ਪੰਚ ਬਜਤਰ ਲੈ ਕਰੇ ਸੰਤੋਖਾ, ਸਾਤ ਸੁਰਾ ਲੈ ਚਾਲੇ, ਬਾਜਾ ਮਾਣ ਤਾਣ ਤਜ ਤਾਨਾ ਪਾਓ ਨਾ ਬੀਗਾ ਗਾਲੇ। ਫਿਰ ਸੱਤਾਂ ਸੁਰਾਂ ਦਿੱਤੇ ਇੱਕ ਦਾ ਰਾਗ ਅਲਾਪੇ, ਮਨ ਬੁੱਧ ਇਹਨਾਂ ਦੋਸ਼ ਸੁਰਾਂ ਨੂੰ ਨਾਲ ਸ਼ਾਮਿਲ ਕਰਕੇ ਫਿਰ ਸੱਤ ਸੁਰਾਂ ਦਿੱਤੇ ਰੱਬੀ ਸੰਗੀਤ ਛੇੜੇ, ਅਕਾਲ ਪੁਰਖ ਦਾ ਗਾਇਨ ਕਰੇ। ਪਰ ਸਿਰਫ ਇਸ ਨੂੰ ਵਾਜਿਆਂ ਨੂੰ ਸੁਰ ਵਿੱਚ ਕਰਨਾ ਆਉਂਦਾ ਤੇ ਕੰਠ ਨੂੰ ਸੁਰ ਵਿੱਚ ਕਰਨਾ ਆਉਂਦਾ, ਬਾਕੀ ਜੀਵਨ ਸੁਰ ਵਿੱਚ ਨਹੀਂ, ਨਾ ਅੱਖਾਂ ਸੁਰ ਵਿੱਚ, ਨਾ ਕੰਨ ਸੁਰ ਵਿੱਚ, ਨਾ ਮਨ ਸੁਰ ਵਿੱਚ ਹੈ, ਨਾ ਬੁੱਧ ਸੁਰ ਵਿੱਚ, ਸਿਰਫ ਕੰਠ ਸੁਰ ਵਿੱਚ ਹੋ ਗਿਆ। ਤੇ ਇਹਦੀ ਆਪਣੀ ਇੱਕ ਸਾਧਨਾ ਆਉਂਦੀ ਹੈ ਸੁਰ ਵਿੱਚ ਕਰਨ ਦੀ, ਸਿਰਫ ਗਲੇ ਨੂੰ ਸੁਰ ਵਿੱਚ ਕਰ ਰਿਹਾ ਔਰ ਬਹੁਤ ਸੁੰਦਰ ਗਾ ਰਿਹਾ। ਤਾਂ ਸਾਹਿਬ ਕਹਿੰਦੇ ਝੂਠ ਨਾ ਰਾਗੀ, ਰਾਗ ਗਾਇਨ ਕਰਨ ਨਾਲ ਮਨ ਦੀ ਝੂਠ ਨਹੀਂ ਲੈਂਦੀ, ਝੂਠ ਨਾ ਵੇਦੀ, ਵਿਦਿਆ ਹਾਸਲ ਕਰਨ ਨਾਲ, ਵੇਦਾਂ ਦੇ ਪਾਠ ਕਰਨ ਨਾਲ ਮਨ ਦੀ ਝੂਠ ਨਹੀਂ ਲੈਂਦੀ, ਮੇਲੇ ਦਾ ਮੇਲਾ ਹੀ ਬਣਿਆ ਰਹਿੰਦਾ। ਝੂਠ ਨਾ ਰਾਗੀ, ਝੂਠ ਨਾ ਵੇਦੀ, ਝੂਠ ਨਾ ਚੰਦ ਸੂਰਜ ਕੀ ਭੇਦੀ। ਕੁਝ ਪੁਰਬ ਚੰਦਰਮਾ ਦੇ ਨਾਲ ਸੰਬੰਧਿਤ ਨੇ ਤੇ ਕੁਝ ਪੁਰਬ ਸੂਰਜ ਦੇ ਨਾਲ, ਜੈਸੇ ਸੰਗਰਾਮ ਔਰ ਚੰਦ ਜੋ ਹੈ ਸੂਰਯ ਗ੍ਰਹਿਣ ਇਤਿਹਾਸਕ ਸੂਰਜ ਦੇ ਪੁਰਬ ਨੇ, ਪਰ ਪੂਰਨਮਾਸ਼ੀ ਹੈ, ਮੱਸਿਆ ਹੈ, ਇਤਵਾਰ ਚਾਨਣਾ ਹੈ, ਇਸ ਤਰ੍ਹਾਂ ਦੇ ਇਹ ਪੁਰਬ ਚੰਦਰਮਾ ਦੇ ਨਾਲ ਸੰਬੰਧਿਤ ਨੇ। ਦਸ ਪੁਰਬ ਮੰਨਦੇ ਨੇ, ਉਹ ਦਸ ਦੇ ਦਸ ਚੰਦਰਮਾ ਤੇ ਸੂਰਜ ਦੇ ਹੀ ਨੇ। ਮਹਾਰਾਜ ਕਹਿੰਦੇ ਨੇ ਇੱਥੇ ਵੱਖ ਵੱਖ ਭੇਦੀ, ਵੱਖ ਵੱਖ ਇਹ ਜਿਹੜੇ ਪੁਰਬ ਨੇ ਚੰਦਰਮਾ ਨਾਲ ਸੰਬੰਧਿਤ, ਸੂਰਜ ਦੇ ਨਾਲ ਸੰਬੰਧਿਤ, ਇਹਨੂੰ ਮਨਾਉਣ ਦੇ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ। ਝੂਠ ਨਾ ਰਾਗੀ, ਝੂਠ ਨਾ ਵੇਦੀ, ਝੂਠ ਨਾ ਚੰਦ ਸੂਰਜ ਕੀ ਭੇਦੀ, ਝੂਠ ਨਾ ਅੰਨੀ, ਝੂਠ ਨਾ ਨਾਈ, ਝੂਠ ਨਾ ਮੀਂਹ ਵਰੀ ਹੈ ਸਭ ਥਾਈ। ਅੰਨ ਦਾ ਦਾਨ ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ। ਇਧਰ ਦਾਨ ਚੱਲ ਰਿਹਾ, ਇਧਰ ਹੰਕਾਰ ਵੱਧਦਾ ਜਾ ਰਿਹਾ। ਝੂਠ ਨਾ ਨਾਈ, ਤੀਰਥਾਂ ਦੇ ਇਸ਼ਨਾਨ ਕਰਨ ਦੇ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ। ਤੀਰਥ ਜਾਓ ਤਾਂ ਹਾਂ ਹਾਂ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ, ਸੋ ਅਸਥਾਨ ਬਤਾਓ ਮੀਤਾ, ਜਾਂ ਕੇ ਹਰ ਹਰ ਕੀਰਤਨ ਨੀਤਾ। ਬੜੀ ਕੀਮਤੀ ਗੱਲ ਇੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖੀ ਹੈ। ਮਹਾਨ ਸੰਗੀਤਕਾਰ ਸਨ ਗੁਰੂ ਨਾਨਕ, ਗਾਇਕ ਸਨ, ਗਾਉਣਾ ਤੇ ਸੰਗੀਤ ਇਹ ਸੋਨੇ ਦਾ ਭਾਂਡਾ ਹੈ, ਪਰ ਚਾਰ ਦਿਨ ਦਾ ਭੁੱਖਾ ਬੰਦਾ ਹੋਵੇ ਤੇ ਸੋਨੇ ਦੇ ਭਾਂਡੇ ਉਹਦੇ ਅੱਗੋਂ ਰੱਖ ਦੋ ਤੇ ਵਿੱਚੇ ਕੁਛ ਨਾ ਹੋਵੇ ਤਾਂ ਕੀ ਭਾਂਡਿਆਂ ਨੂੰ ਖਾਵੇਗਾ? ਜਾਂ ਇਹਨਾਂ ਭਾਂਡਿਆਂ ਚ ਗੰਦਾ ਭੋਜਨ ਹੋਵੇ, ਭਾਂਡੇ ਸੋਨੇ ਦੇ, ਭੋਜਨ ਗੰਦਾ। ਗੁਰੂ ਨਾਨਕ ਨੇ ਇਹਨਾਂ ਸੋਨਿਆਂ ਦੇ ਭਾਂਡਿਆਂ ਵਿੱਚ ਪ੍ਰਭੂ ਦੇ ਨਾਮ ਦਾ ਭੋਜਨ ਪਾਇਆ, ਪਰਮਾਤਮਾ ਦੇ ਨਾਮ ਦਾ। ਗੰਦੇ ਤੋਂ ਗੰਦੇ ਗੀਤ ਵੀ ਗਾਏ ਜਾ ਸਕਦੇ ਨੇ ਇਹਨਾਂ ਹੀ ਸਾਜ਼ਾਂ ਤੇ, ਇਸੇ ਹੀ ਕੰਠ ਨਾਲ। ਭਾਂਡੇ ਤੇ ਬਹੁਤ ਸੋਹਣੇ, ਭੋਜਨ ਗੰਦਾ ਵਿੱਚੇ ਪਾ ਲਿਆ। ਗਿਲਾਸ ਤੇ ਉਹੀ ਸੀ, ਉਸੇ ਚ ਦੁੱਧ ਪਾਇਆ, ਗਿਲਾਸ ਤੇ ਉਹੀ ਹੈ, ਅੱਜ ਉਸੇ ਸ਼ਰਾਬ ਪਾ ਛੱਡੀ। ਭਾਂਡਾ ਤੇ ਉਹੀ ਸੀ, ਰਾਗ ਤੇ ਉਹੀ ਹੈ, ਉਹਦੇ ਚ ਗੁਰੂ ਕਾ ਸ਼ਬਦ ਗਾਇਨ ਕੀਤਾ, ਰਾਗ ਤੇ ਉਹੀ ਹੈ, ਉਹਦੇ ਚ ਗੰਦੇ ਗੀਤ ਗਾਇਨ ਕਰ ਲੈ। ਰਾਗ ਅਪਵਿੱਤਰ ਨਹੀਂ ਹੁੰਦਾ, ਮੈਂ ਇਸ ਨਾਲ ਕਦੇ ਸਹਿਮਤ ਨਹੀਂ ਹੋਇਆ, ਇਹ ਧੁਨ ਜੀ ਫਲਾਣੇ ਫਿਲਮ ਦੀ ਹੈ, ਇਹ ਧੁਨ ਫਲਾਣੇ ਫਿਲਮ ਦੀ ਹੈ। ਉਸ ਧੁਨ ਦੇ ਚ ਜੋ ਗਾਇਆ ਗਿਆ ਉਹ ਅਲਫਾਜ਼ ਗੰਦੇ ਹੋ ਸਕਦੇ ਨੇ, ਅਲਫਾਜ਼ਾਂ ਨੂੰ ਬਦਲ ਦਿਓ। ਧੁਨ ਦਾ ਕੀ ਮਤਲਬ ਹੈ? ਧੁਨ ਤੇ ਪਵਿੱਤਰ ਹੈ, ਪਰ ਉਹ ਧੁਨ ਨੂੰ ਵੀ ਕਹਿ ਦੇਣ ਮੈਲੀ ਹੋ ਗਈ, ਧੁਨ ਆਵਾਜ਼ ਨਹੀਂ ਮੈਲੀ, ਅਲਫਾਜ਼ ਮੈਲੇ ਹੋ ਸਕਦੇ ਨੇ। ਉਹ ਜਿਹੜੀ ਧੁਨ ਹੈ ਉਹ ਨਹੀਂ ਮਿਲੀ। ਫਿਰ ਤੇ ਕੇਦਾਰਾ ਰਾਗ ਦੇ ਚ ਫਿਲਮਾਂ ਦੀਆਂ ਧੁਨਾਂ ਵੀ ਨੇ, ਆਮ ਲੋਕੀ ਵੀ ਗਾਉਂਦੇ ਨੇ, ਸਾਰੰਗ ਦੇ ਚ ਉਹ ਵੀ ਗਾਉਂਦੇ ਨੇ, ਅਸੀਂ ਵੀ ਗਾਉਂਦੇ ਹਾਂ। ਬਸੰਤ ਬਹਾਰ ਦੇ ਚ ਉਹਨਾਂ ਨੇ ਵੀ ਧੁਨਾਂ ਬਣਾਈਆਂ ਨੇ, ਅਸੀਂ ਵੀ ਬਣਾਉਂਦੇ ਹਾਂ। ਮੇਘ ਦੇ ਚ ਉਹਨਾਂ ਨੇ ਵੀ ਧੁਨਾਂ ਬਣਾਈਆਂ ਨੇ, ਅਸੀਂ ਵੀ ਬਣਾਉਂਦੇ ਹਾਂ। ਫਿਰ ਤੇ ਕੋਈ ਰਾਗ ਵੀ ਨਾ ਗਾਇਨ ਕਰੇ, ਕਿਉਂਕਿ ਹਰ ਰਾਗ ਨੂੰ ਉਹਨਾਂ ਨੇ ਵਰਤਿਆ। ਇਹ ਤੇ ਉਹਨਾਂ ਲੋਕਾਂ ਦੀ ਸੋਚਣੀ ਹੈ ਜੋ ਸੰਗੀਤ ਦੀਆਂ ਬਾਰੀਕੀਆਂ ਨੂੰ ਜਾਣਦੇ ਨੇ, ਸਮਝਦੇ ਨੇ। ਪਾਂਡੇ ਤੇ ਉਹ ਹੀ ਨੇ, ਉਹਨਾਂ ਕੋਲ ਵੀ ਸਾਡੇ ਕੋਲ ਵੀ ਫਰਕ ਸਿਰਫ ਇਤਨਾ ਹੈ, ਅਸੀਂ ਭਾਂਡੇ ਚ ਪਰਮਾਤਮਾ ਦਾ ਨਾਮ ਪਾਣਾ, ਉਹ ਗੰਦੀ ਖੁਰਾਕ ਪਾ ਲੈਂਦੇ ਨੇ। ਗਲਾਸ ਤੇ ਉਹੀ ਹੈ, ਅਸੀਂ ਦੁੱਧ ਪਾਣਾ, ਉਹ ਸ਼ਰਾਬ ਪਾ ਲੈਂਦੇ ਨੇ। ਗਲਾਸ ਤੇ ਉਹੀ ਹੈ, ਭਾਂਡੇ ਤੇ ਉਹੀ ਨੇ। ਇਹਦੇ ਚ ਭਾਂਡਿਆਂ ਦਾ ਕਸੂਰ ਨਹੀਂ ਹੈ, ਇਹਦੇ ਚ ਰਾਗ ਦਾ ਕਸੂਰ ਨਹੀਂ ਹੈ, ਇਹਦੇ ਚ ਸੰਗੀਤ ਦੀ ਧੁਨ ਦਾ ਕਸੂਰ ਨਹੀਂ। ਸਵਾਲ ਹੈ ਉਹਦੇ ਚ ਪਾਇਆ ਕੀ ਤੂੰ, ਇਹ ਲੈਣਾ। ਤੋ ਸਾਹਿਬ ਕਹਿੰਦੇ, ਝੂਠ ਨਾ ਰਾਗੀ, ਝੂਠ ਨਾ ਵੇਦੀ, ਝੂਠ ਨਾ ਚੰਦ ਸੂਰਜ ਕੀ ਭੇਦੀ, ਝੂਠ ਨਾ ਅੰਨੀ, ਝੂਠ ਨਾ ਨਾਈ, ਅੰਨ ਦਾ ਦਾਨ ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ, ਤੀਰਥਾਂ ਦੇ ਇਸ਼ਨਾਨ ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ। ਝੂਠ ਨਾ ਮੀਂਹ ਵਰੀਏ ਸਭ ਥਾਂ, ਜੋ ਇੰਦਰ ਦੇਵਤਾ ਬਰਖਾ ਦਾ ਦੇਵਤਾ ਮੰਨਿਆ ਜਾਂਦਾ, ਉਹਦੀ ਪੂਜਾ ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ, ਬਲਕਿ ਤੇ ਖੁਦ ਝੂਠ ਦੇ ਚ ਸਮਲਿਤ ਸੀ। ਝੂਠ ਨਾ ਅੰਨੀ, ਝੂਠ ਨਾ ਨਾਈ, ਝੂਠ ਨਾ ਮੀਂਹ ਵਰੀਏ ਸਭ ਥਾਂ, ਜਿਸ ਦਾ ਸਦਕਾ ਬਰਖਾ ਹੁੰਦੀ ਆਖਰ ਸੁਚੇਮ ਦੇ ਇਹੀ ਤੇ ਤਰੀਕੇ ਮੰਨੇ ਗਏ ਨਾ। ਗੁਰੂ ਨਾਨਕ ਦੇ ਕਿਸੇ ਨਾਲ ਵੀ ਸਹਿਮਤ ਨਹੀਂ ਹੋਏ। ਆਪ ਕਹਿੰਦੇ ਨਹੀਂ, ਇਸ ਇੰਦਰ ਦੀ ਪੂਜਾ ਨਾਲ ਵੀ ਸੁਚੇਮ ਨਹੀਂ ਹੋ ਸਕਦੀ, ਹਿੰਦੂ ਜਗਤ ਦੇ ਚੋਂ ਕੀਤੀ ਜਾਂਦੀ ਹੈ। ਝੂਠ ਨਾ ਮੀਂਹ ਵਰੀਏ ਸਭ ਥਾਂ, ਨਾਨਕ ਨਿਗੁਰਿਆ ਗੁਣ ਨਾਹੀ ਕੋਏ, ਮੋਹ ਫੇਰੀਏ ਮੋਹ ਝੂਠਾ ਹੋਏ। ਔਰ ਮੈਂ ਫਿਰ ਪਾਤਸ਼ਾਹ ਦੀ ਪੰਕਤੀ ਤੁਹਾਡੇ ਸਾਹਮਣੇ ਰੱਖਿਆ, ਕਹੋ ਨਾਨਕ ਸੱਚ ਧਿਆਈਏ, ਸੁਚ ਹੋਵੇ ਤਾਂ ਸੱਚ ਪਾਈਏ। ਸੁਚੇਮ ਹੋ ਸਕਦੀ ਹੈ ਜੇ ਕਿਧਰੇ ਸੱਚ ਦੀ ਪ੍ਰਾਪਤੀ ਹੋਵੇ। ਸੱਚ ਹਿਰਦੇ ਦੀ ਸੇਜਾ ਤੇ ਆਣ ਬੈਠੇ ਮਨੁੱਖ ਸੁੱਚਾ ਹੋ ਗਿਆ, ਇਹਨੂੰ ਰਾਗ ਸੁੱਚਾ ਨਹੀਂ ਕਰ ਸਕੇਗਾ। ਮਹਾਨ ਰਾਗ ਦਾ ਗਿਆਤਾ ਹੁੰਦਿਆਂ ਹੋਇਆਂ ਵੀ ਝੂਠਾ ਹੋਵੇਗਾ, ਇਹਨੂੰ ਵੇਦ ਸੁੱਚਾ ਨਹੀਂ ਕਰ ਸਕੇਗਾ। ਬਹੁਤ ਪੜ੍ਹਾ ਲਿਖਾ ਵਿਦਵਾਨ ਹੁੰਦਿਆਂ ਹੋਇਆਂ ਵੀ ਝੂਠਾ ਹੋਵੇਗਾ, ਇਹਨੂੰ ਦਾਨ ਵੀ ਸੁੱਚਾ ਨਹੀਂ ਕਰ ਸਕੇਗਾ। ਬਹੁਤ ਵੱਡਾ ਦਾਨੀ ਹੁੰਦਿਆਂ ਹੋਇਆਂ ਵੀ ਹੰਕਾਰੀ ਹੋਵੇਗਾ, ਇਹਨੂੰ ਤੀਰਥਾਂ ਦੇ ਇਸ਼ਨਾਨ ਵੀ ਸੁੱਚਾ ਨਹੀਂ ਕਰ ਸਕਣਗੇ, ਬਲਕਿ ਹੰਕਾਰ ਇਸ ਦਾ ਵਧੇਗਾ। ਵੱਖ ਵੱਖ ਦੇਵੀ ਦੇਵਤਿਆਂ ਦਾ ਪੂਜਨ, ਇਹ ਵੀ ਇਸ ਨੂੰ ਸੁੱਚਾ ਨਹੀਂ ਕਰ ਸਕੇਗਾ। ਅਗਾਂਹ ਚੱਲ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਢੰਗ ਨਾਲ ਸਾਨੂੰ ਸਮਝਾਉਂਦੇ ਨੇ, ਨਾਨਕ ਚੁੱਲੀਆਂ ਸੁੱਚੀਆਂ, ਪਾਤਸ਼ਾਹ ਕੋਲ ਪੁੱਛੀਏ ਫਿਰ ਕਿਵੇਂ ਸੁੱਚੇ ਹੋਈਏ। ਨਾਨਕ ਚੁੱਲੀਆਂ ਸੁੱਚੀਆਂ, ਜੇ ਭਰ ਜਾਣੇ ਕੋਏ ਸੁਰਤੇ ਚੁਲੀ, ਗਿਆਨ ਕੀ ਜੋਗੀ ਕਾਗ ਜਤ ਹੋਏ, ਬ੍ਰਾਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਚਦਾਨ, ਰਾਜੇ ਚੁਲੀ ਨਿਆਉ ਕੀ ਪੜਿਆ ਪੜਿਆ ਸਚ ਧਿਆਨ, ਪਾਣੀ ਪਿਤਾ ਹੈ ਜਗਤ ਕਾ ਫਿਰ ਪਾਣੀ ਸਭ ਖਾਏ। ਆਪ ਕਹਿੰਦੇ ਪਾਣੀ ਨਾਲ ਕਿਸ ਤਰ੍ਹਾਂ ਮੰਨ ਲਈਏ ਕਿ ਤੇਰਾ ਮੂੰਹ ਸੁੱਚਾ ਹੋ ਗਿਆ। ਪਾਣੀ ਨਾਲ ਝੂਠ ਨਹੀਂ ਉਤਰੇਗੀ, ਇੱਥੇ ਮੁੱਖ ਪੀ ਤੇ ਤਿੱਖ ਜਾਏ ਹੋ ਸਕਦਾ, ਤੇਰੀ ਤ੍ਰਿਖਾ ਸ਼ਾਂਤ ਹੋ ਸਕਦੀ ਹੈ, ਤੇਰੀ ਪਿਆਸ ਬੁਝ ਸਕਦੀ ਹੈ, ਤੇ ਮੂੰਹ ਦੇ ਚ ਹੁਣ ਤੂੰ ਕੁੱਲੀ ਕੀਤੀ ਤੇ ਆਖ ਮੈਂ ਸੁੱਚਾ ਹੋ ਗਿਆ, ਇੰਨੇ ਛੇਤੀ ਸੁਚੇਮ ਹੋ ਜਾਏ, ਬੜਾ ਸਸਤਾ ਕੰਮ ਹੈ, ਸੌਖਾ ਕੰਮ ਹੈ, ਹੱਥ ਤੇ ਪਾਣੀ ਪਾਇਆ ਤੇਰੇ ਹੱਥ ਸੁੱਚੇ ਹੋ ਜਾਣ, ਬੜਾ ਸੌਖਾ ਕੰਮ ਹੈ। ਇਸ ਤਰ੍ਹਾਂ ਨਹੀਂ ਸੁਚੇਮ ਆਉਂਦੀ। ਸਫਾਈ ਆਪਣੀ ਥਾਂ ਤੇ ਸਰੀਰ ਲਈ ਲਾਜ਼ਮੀ ਹੈ, ਪਰ ਤੂੰ ਆਖੇ ਸੁੱਚਾ, ਸੁੱਚ ਤੇ ਸੱਚ ਦੋਵੇਂ ਇਕੱਠੇ ਨੇ। ਸੱਚ ਹੀ ਮਨੁੱਖ ਨੂੰ ਸੁੱਚਾ ਕਰਦਾ ਹੈ, ਕੋਈ ਕਰਮ ਮਨੁੱਖ ਨੂੰ ਸੁੱਚਾ ਨਹੀਂ ਕਰ ਸਕਦਾ। ਸਾਚ ਬਿਨਾ ਕਹਿ ਸੁੱਚਾ ਹੋਈ, ਨਾਨਕ ਚੁੱਲੀਆਂ ਸੁੱਚੀਆਂ, ਜੇ ਬਰ ਜਾਣੇ ਕੋਏ ਸੁਰਤੈ ਚੁਲੀ, ਗਿਆਨ ਕੀ ਜੋਗੀ ਕਾਜਤ ਹੋਏ। ਜਿਹੜਾ ਵਿਚਾਰਕ ਹੈ, ਤਾਰਕਿਕ ਹੈ, ਤਰਕ ਬੁੱਧੀ ਰੱਖਦਾ ਹੈ, ਉਹ ਸੁੱਚਾ ਹੋ ਸਕਦਾ ਹੈ ਅਗਰ ਉਹਦੇ ਕੋਲ ਪਰਮਾਤਮਾ ਦਾ ਗਿਆਨ ਹੋਵੇ। ਸੁਰਤੈ ਚੁਲੀ ਵਿਚਾਰਕ, ਸੁਰਤੈ ਵਿਚਾਰਕ, ਹਰ ਵਕਤ ਸੋਚਦਾ ਵਿਚਾਰਦਾ, ਠੀਕ ਹੈ, ਸਾਰੇ ਕੰਮ ਸੋਚ ਵਿਚਾਰ ਕੇ ਕਰਦਾ, ਪਰ ਇਹਦੀ ਸੋਚ ਵਿਚਾਰ ਵਿੱਚ ਪਰਮਾਤਮਾ ਨਹੀਂ ਹੈ, ਇਹਦੀ ਸੋਚ ਵਿਚਾਰ ਵਿੱਚ ਗੁਰੂ ਨਹੀਂ ਹੈ, ਇਹਦੀ ਸੋਚ ਵਿਚਾਰ ਵਿੱਚ ਗੁਰਬਾਣੀ ਨਹੀਂ ਹੈ। ਬਾਕੀ ਬਹੁਤ ਸੋਚਦਾ, ਬੜਾ ਸੋਚਦਾ, ਔਰ ਸੋਚ ਮੰਡਲ ਤੇ ਜੀਵਦਾ, ਵਿਚਾਰਾਂ ਦੇ ਤਲ ਤੇ ਜੀਂਦਾ, ਬੜਾ ਭਾਰੀ ਵਿਚਾਰਕ ਹੈ, ਪਰ ਇਹਦੇ ਵਿਚਾਰਾਂ ਵਿੱਚ ਪਰਮਾਤਮਾ ਨਹੀਂ ਹੈ। ਬੜਾ ਚਿੰਤਕ ਹੈ, ਪਰ ਇਹਦੀ ਚੇਤਨਾ ਵਿੱਚ ਈਸ਼ਵਰ ਨਹੀਂ ਹੈ, ਇਹਦੀ ਚਿਤਵਨੀ ਵਿੱਚ ਰੱਬ ਨਹੀਂ ਹੈ। ਮਹਾਰਾਜ ਕਹਿੰਦੇ ਨੇ ਸੁੱਚਾ ਨਹੀਂ ਹੋ ਸਕਦਾ, ਭਾਵੇਂ ਕਿ ਨਹੀਂ ਇਹ ਵਿਚਾਰਕ ਕਿਉਂ ਨਾ ਹੋਵੇ, ਭਾਵੇਂ ਵਿਚਾਰਾਂ ਦਾ ਕਿਤਨਾ ਵੱਡਾ ਅਡੰਬਰ ਕਿਉਂ ਨਾ ਇਕੱਠਾ ਕੀਤਾ ਹੋਵੇ। ਵਿਚਾਰ ਜਿਤਨੇ ਗਾਲਿਬ ਕੋਲ ਸਨ, ਸ਼ਾਇਦ ਹੀ ਕਿਸੇ ਕੋਲ ਹੋਵਨ। ਤੂੰ ਕਿਹਾ ਉਹ ਸੰਤ ਹੋ ਗਿਆ, ਕਿਆ ਉਹ ਭਗਤ ਹੋ ਗਿਆ, ਬੜੀ ਵਿਚਾਰਾਂ ਦੀ ਬੁਲੰਦੀ ਨੂੰ ਉਸਨੇ ਛੋਇਆ, ਬੜੀਆਂ ਗਹਿਰੀਆਂ ਗੱਲਾਂ ਉਸਨੇ ਆਖੀਆਂ ਨੇ। ਪਰ ਇਹ ਗੱਲ ਹੈ ਕਿ ਵਿਚਾਰਕ ਮੁਤਸਬੀ ਨਹੀਂ ਹੁੰਦਾ, ਮੁਤਸਬੀ ਖਿਆਲਾਂ ਦਾ ਨਹੀਂ ਸੀ। ਇਹ ਕਹਿੰਦਾ ਵਫਾਦਾਰੀ ਬਸ਼ਰਤੇ ਅਸਤਵਾਰੀ ਅਸਲ ਈਮਾ ਹੈ, ਮਰੇ ਬੁਧਖਾਨਾ ਮੇ ਬ੍ਰਾਹਮਣ ਜਾਗਾੜੋ ਕਾਬਾ ਮੈਂ। ਕਹਿੰਦਾ ਮੇਰਾ ਤੇ ਨਿਸ਼ਚਾ ਇਹ ਹੈ, ਵਫਾਦਾਰੀ ਬਸ਼ਰਤੇ ਅਸਤਵਾਰੀ, ਅਸਤਵਾਰੀ ਕਹਿੰਦੇ ਨੇ ਪੱਕਿਆਈ ਨੂੰ, ਵਫਾਦਾਰੀ ਹੋਣੀ ਚਾਹੀਦੀ ਹੈ, ਭਾਵੇਂ ਪੱਕੀ ਹੋਣੀ ਚਾਹੀਦੀ ਹੈ, ਭਾਵੇਂ ਬੁੱਤਾਂ ਤੇ ਤੇ ਭਾਵੇਂ ਖਾਨੇ ਕਾਬੇ ਚ ਹੈ, ਭਾਵੇਂ ਮੰਦਰ ਦੇ ਚ ਹੈ ਤੇ ਭਾਵੇਂ ਮਸਜਿਦ ਦੇ ਚ ਹੈ, ਵਫਾਦਾਰੀ ਪੱਕੀ ਹੋਣੀ ਚਾਹੀਦੀ ਹੈ। ਤੇ ਗਾਲਿਬ ਕਹਿੰਦਾ ਅਗਰ ਕਿਸੇ ਦੀ ਵਫਾਦਾਰੀ ਮੰਦਰ ਦੇ ਚ ਵੀ ਪੱਕੀ ਹੈ ਔਰ ਦ੍ਰਿੜ ਨਿਸ਼ਚਾ ਹੈ, ਮਰੇ ਬੁਤਖਾਨਾ ਮੈਂ ਬ੍ਰਾਹਮਣ ਜਾ ਗਾੜੋ ਕਾਬਾ ਮੈਂ, ਉਹਦੀ ਕਬਰ ਖਾਨੇ ਕਾਬੇ ਚ ਬਣਾਓ ਤੇ ਪੂਜੋ। ਕਮ ਸੇ ਕਮ ਇੱਕ ਥਾਂ ਤੇ ਦ੍ਰਿੜ ਤੇ ਰਿਹਾ, ਭਟਕਣਾ ਤੇ ਨਹੀਂ ਨਾ ਰਹੀ ਉਸਦੀ, ਦੁਆਰੇ ਦੁਆਰੇ ਭਟਕਿਆ ਤਾਂ ਨਹੀਂ ਨਾ ਹੈ। ਸਿੰਘ ਵੀ ਦੇਖੇ ਨੇ, ਕਦੀ ਇੱਕ ਸਾਧ ਕੋਲ ਧਾਗਾ ਲਿਆ, ਕਦੀ ਦੂਜੇ ਕੋਲ ਤਾਵੀਜ਼ ਲਈ, ਕਦੀ ਤੀਜੇ ਕੋਲ ਅਰਦਾਸ ਕਰਾਈ, ਕਦੀ ਚੌਥੇ ਦੇ ਦਰ ਤੇ ਭਟਕਦੇ ਰਹੇ, ਇਸ ਤਰ੍ਹਾਂ ਜ਼ਿੰਦਗੀ ਭਟਕਦੀ ਲੰਘ ਗਈ। ਇਹ ਕਹਿੰਦਾ ਨਹੀਂ, ਇਹ ਈਮਾਨ ਨਹੀਂ ਹੈ। ਵਫਾਦਾਰੀ ਬਸ਼ਰਤੇ ਅਸਤਵਾਰੀ ਅਸਲ ਈਮਾ ਹੈ। ਪਰ ਮੈਂ ਅਰਜ਼ ਕਰਾਂ, ਇਸ ਗਾਲਬ ਦਾ ਵਿਸ਼ਵਾਸ ਕਿਸੇ ਥਾਂ ਵੀ ਦ੍ਰਿੜ ਨਹੀਂ ਹੋਇਆ, ਕਿਧਰੇ ਵੀ ਨਹੀਂ ਟਿਕਿਆ, ਕਿਧਰੇ ਵੀ, ਨਾ ਕੁਰਾਨ ਤੇ, ਨਾ ਮਸਜਿਦ ਤੇ, ਨਾ ਨਮਾਜ਼ ਤੇ, ਨਾ ਪਰਮਾਤਮਾ ਦੀ ਹੋਰ ਕੋਈ ਸਾਧਨਾ ਤੇ ਕਿਧਰੇ ਵੀ ਨਹੀਂ ਟਿਕਿਆ। ਬਲਕਿ ਇੱਕ ਦਫਾ ਆ ਰਿਹਾ ਸੀ ਬਾਹਰੋਂ ਘੋੜੀ ਤੇ ਅਸਵਾਰ, ਤੇ ਸ਼ਹਿਰ ਦੇ ਬਾਹਰ ਇੱਕ ਮਸਜਿਦ ਸੀ, ਤੇ ਮਸਜਿਦ ਦੀ ਦੀਵਾਰਾਂ ਨੂੰ ਦਰਾੜਾਂ ਪੈ ਗਈਆਂ ਸਨ, ਤੇ ਬਾਹਰ ਦਾ ਬੂਹਾ ਵੀ ਟੁੱਟਾ ਹੋਇਆ। ਅਜੇ ਨਮਾਜ਼ ਦਾ ਵਕਤ ਨਹੀਂ ਸੀ, ਤੇ ਬੁੱਢਾ ਮੌਲਵੀ ਉਸ ਟੁੱਟੇ ਦਰਵਾਜ਼ੇ ਦੀ ਚੌਖਟ ਤੇ ਬੈਠਾ ਹੋਇਆ। ਗਾਲਬ ਘੋੜੀ ਤੇ ਲੰਘਿਆ, ਬੜਾ ਪ੍ਰਸੰਨ, ਬਹੁਤ ਖੁਸ਼। ਇਸ ਜ਼ਈਫ ਮੌਲਵੀ ਨੇ ਪੁੱਛ ਲਿਆ, ਸ਼ਾਇਰੇ ਆਜ਼ਮ ਅੱਜ ਤੇ ਬੜੇ ਪ੍ਰਸੰਨ, ਬੜੇ ਖੁਸ਼, ਇਤਨਾ ਖੁਸ਼ ਤੇ ਤੁਹਾਨੂੰ ਕਦੀ ਨਹੀਂ ਦੇਖਿਆ, ਇਹ ਖੁਸ਼ੀ ਕਿਸ ਤਰ੍ਹਾਂ ਮਿਲੀ? ਕਹਿੰਦਾ ਦਿਲ ਖੁਸ਼ ਹੁਆ ਹੈ ਮਸਜਿਦ ਏ ਵੀਰਾਂ ਕੋ ਦੇਖ ਕਰ, ਮੇਰੀ ਤਰ੍ਹਾਂ ਖੁਦਾ ਕਾ ਵੀ ਖਾਨਾ ਖਰਾਬ ਹੈ। ਕਹਿੰਦਾ ਸਾਡਾ ਘਰ ਤੇ ਟੁੱਟਾ ਫੁੱਟਾ ਹੈ, ਰੱਬ ਦਾ ਵੀ ਟੁੱਟਾ ਫੁੱਟਾ ਹੈ, ਸਾਡੇ ਘਰ ਦੀਆਂ ਦੀਵਾਰਾਂ ਤੇ ਦਰਾੜਾਂ ਪਈਆਂ ਨੇ, ਖੁਦਾ ਤੇਰਾ ਘਰ ਵੀ ਠੀਕ ਠਾਕ ਕੋਈ ਨਹੀਂ, ਸਾਡੇ ਤੇ ਬੂਹੇ ਟੁੱਟੇ ਪਏ ਨੇ, ਤੇਰੇ ਵੀ ਟੁੱਟੇ ਪਏ ਨੇ। ਕਹਿੰਦਾ ਅੱਜ ਖੁਸ਼ੀ ਹੋਈ ਹੈ, ਤੂੰ ਸਾਥੋਂ ਵੱਡਾ ਕੋਈ ਨਹੀਂ, ਬਰਾਬਰੀ ਹੋ ਗਈ, ਦਿਲ ਖੁਸ਼ ਹੁਆ ਹੈ ਮਸਜਿਦ ਏ ਵੀਰਾਂ ਕੋ ਦੇਖ ਕਰ, ਮੇਰੀ ਤਰ੍ਹਾਂ ਖੁਦਾ ਕਾ ਵੀ ਖਾਨਾ ਖਰਾਬ ਹੈ। ਇਹਦਾ ਵਿਸ਼ਵਾਸ ਕਿਧਰੇ ਵੀ ਨਹੀਂ ਟਿਕਿਆ, ਇਹ ਇਬਾਦਤ ਵਾਲੇ ਪਾਸੇ ਤੇ ਨਹੀਂ ਗਿਆ। ਲੇਕਿਨ ਵਿਚਾਰਕ ਐਸਾ ਹੈ ਕਿ ਸ਼ਾਇਦ ਉਹਦੀ ਨਜ਼ਮ ਦੇ ਅਰਥ ਕਰਦਿਆਂ ਵੀ ਦਿਮਾਗ ਦੀਆਂ ਨਸਾਂ ਢਿੱਲੀਆਂ ਹੋ ਜਾਣ, ਉਹਦੀ ਗਜ਼ਲ ਦੀ ਗਹਿਰਾਈ ਨੂੰ ਪਕੜਦਿਆਂ ਵੀ ਮਨੁੱਖ ਖੋ ਜਾਏ। ਇਤਨਾ ਉਹ ਗਹਿਰਾ ਲਿਖਦਾ ਹੈ, ਇਤਨਾ ਉਹ ਗਹਿਰਾ ਸੋਚਦਾ ਹੈ, ਪਰ ਉਹ ਸੰਤ ਨਹੀਂ ਹੈ, ਭਗਤ ਨਹੀਂ ਹੈ, ਕਿਉਂਕਿ ਆਤਮ ਗਿਆਨ ਨਹੀਂ ਹੈ, ਆਤਮ ਬੋਧ ਨਹੀਂ ਹੈ, ਪ੍ਰਭੂ ਦਾ ਗਿਆਨ ਨਹੀਂ ਹੈ। ਮਹਾਰਾਜ ਕਹਿੰਦੇ ਨੇ ਕੋਈ ਕਿਤਨਾ ਵੀ ਵਿਚਾਰਕ ਦਾਰਸ਼ਨਿਕ ਹੋ ਜਾਏ, ਉਹ ਉਤਨੇ ਚਿਰ ਤੱਕ ਪਵਿੱਤਰ ਨਹੀਂ ਜਿਤਨੇ ਚਿਰ ਤੱਕ ਉਸਦੇ ਕੋਲ ਆਤਮ ਬੋਧ ਨਹੀਂ ਹੈ। ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ, ਜੋਗੀ ਪਵਿੱਤਰ ਹੋ ਸਕਦਾ ਹੈ ਧੂਣੇ ਤਪਾ ਕੇ ਨਹੀਂ, ਜਲ ਧਾਰਾ ਕਰਕੇ ਨਹੀਂ, ਉਲਟਾ ਲਟਕ ਕੇ ਨਹੀਂ, ਜਤ ਧਾਰਨ ਕੇ। ਜਤ ਧਾਰਨਾ ਕੀ ਹੈ? ਤਮਾਮ ਪੰਜ ਗਿਆਨ ਇੰਦਰੀਆਂ ਨੂੰ ਕਾਬੂ ਵਿੱਚ ਰੱਖਣਾ, ਅੱਖਾਂ ਕਾਬੂ ਵਿੱਚ ਨੇ, ਕੰਨ ਕਾਬੂ ਵਿੱਚ ਨੇ, ਜ਼ਬਾਨ ਕਾਬੂ ਵਿੱਚ ਹੈ, ਖਲੜੀ ਕਾਬੂ ਵਿੱਚ ਹੈ, ਨਾਸਕਾ ਕਾਬੂ ਵਿੱਚ, کہ اس رتھ نو لگے پنج گھوڑے نے، اور یقین جانے پنج گھوڑے اپنے اپنے پاسے کھچتے ہیں، رتھ دا ستیاناس ہو جاندا ہے، اکھاں اپنے پاسے کھچدی ہیں، کن اپنے پاسے کھچدے ہیں، ناسکا اپنے پاسے کھچدی ہے، کھلڑی اپنے پاسے کھچدی ہے، رسنا اپنے پاسے کھچدی ہے، اور پنج مختلف دشاواں دی طرف جد گھوڑے کھچن کسے رتھ نو، اس رتھ دا رہے گا کہ وہ تے پیتا پیتا ہوئے گا، وہ تے ریزا ریزا ہوئے گا۔ اے جڑی ماں بھارت دی کہانی ہے نا، ارجن دا رتھ ہے، پنج اس نو گھوڑے نے، تے ارجن سری کرشن نو کہندا اے لگام پکڑو، تسی میرے کول قابو نہیں آندے گھوڑے، تسی چلاو۔ ہن کہندے نے کرشن ارجن دے رتھوائی سن، کوچوان ڈرائیور، انہاں دے رتھ نو چلان والے، یہ کوئی بہت اچھی پوسٹ نہیں ہے، یہ کوئی بہت وڈا رتبہ تے نہیں ہے، ڈرائیور سن، کوچوان سن۔ گل اتنی نہیں ہے، جیون ایک رتھ ہے، میری آتما نہیں مندی کہ وہ صرف انہوں دے رتھ ہی چلا دے پھر دے سن، اور کوئی کام ہی نہیں ہے۔ زندگی ایک رتھ ہے، ایک رتھ ایک رتھ واؤ، گرو نانک دیو جی مہاراج نے بھی کہا ہے، اور یہ پنج گیان اندرے یہ لگے گھوڑے نے، لگام پکڑا دیتی ہے ارجن نے کرشن دے ہاتھ، جو تم آخ میں وہ کھاواں گا، جو تم آخ میں وہ سننا ہے، جو تم آخ میں وہی ویکھنا ہے، میں وہی سپرش کرنا ہے، وہی سننا ہے، تیری مرضی تو بنا میں کسے پاسے بھی نہیں جانا، جیون تیرے حوالے، پرب ڈوری ہاتھ تمہارے۔ ادھیاتم دے گہرے تل دے چنا جائیے تو بندہ بارلیاں گلاں نال کچھ بھی نہیں ہے، اتنی محرض کر رہے ہیں۔ وہ جوگی ہے جو جتی ہے جدے اندرے قابو چ نے، سرتے چلی گیان کی جوگی کا جت ہوئے، برہمن چلی سنتوک کی گرہی کا ستدان۔ جو برہمن ہے پجاری ہے، اس دے اندر سنتوک ہوئے، اودی مول کریا، اودی مول سادنا سنتوک تے کھڑی ہوئے، جو کچھ ہے جیسا ہے ٹھیک ہے۔ میں شاید اج سویرے ہی عرض کر کے آیا کہ دھرم کھتری نال چلدا ہے، دھرم شودر دے نال چلدا ہے، دھرم برہمن نال چلدا ہے، دھرم ویش دے نال نہیں چلدا۔ کیوں؟ ویش وپار دی برتی جاندا ہے، اگر مل اس نو ٹھیک مل جائے وہ دھرم بھی ویچے گا، مل اس نو ٹھیک مل جائے ایمان بھی ویچے گا، انک بھی بیچے گا، عزت بھی بیچے گا، سب کچھ بیچے گا۔ بیشتر گردواریاں دے مکھی یا دھارمک اپدیشک اس تل تے آ کے کھڑے ہو جاندے نے، کہندے رب نو بیچنا ہے، گرو نو بیچنا ہے، مل منگ لئیے تو سودا ہے۔ کہندے نے دھن گرو ارجن دیو جی مہاراج دے دربار وچ ایک سنگیتکار آیا، تے بھائی گرداس نے کدھر اس نو کہہ دیتا کہ سدگرو کورے سنگیت تے پرسن نہیں ہوندے، اے تینو دینیا شبد، تو اے سنگیت وچ جوڑ کے گائن کر، تاں پرسنتا دا پاتر بنے گا۔ لمبی چوڑی گاتھا ہے، گرو پرتاپ سورج دے درج، دو پنکتیاں دا سلوک دیتا، راگی بڑا مہان سی، بڑے غضب دے نال اس نے گایا، سدگرو پرسن ہو گیا۔ موراں دی تھیلی اگوں رکھی تے آکھیا، اے بیٹا ہے مل نہیں، اے بیٹا ہے مل نہیں۔ وہ ایک دم کہنے لگا، پھر مہاراج مل ہی دے دو، گل مکاؤ، مل ہی دو۔ جو بیٹا قبول کرے براہمن، جو مل منگے ویش، بس اتھوں ورن بدل جاندا ہے، اتوں ہی سب کچھ بدل جاندہ ہے۔ مل دے ہو جب تسی کہیں دے ہو، مل نہیں ہے۔ مہاراج نے ایک موراں دی تھیلی اور چکی، آکھیا اے لے، اور ہاتھ جوڑ کے آکھیا، پرکھا اے وی پیٹا ہی ہے، مل نہیں ہے۔ وہ جیوں تھیلیاں مل دیاں گئی، او دا لوب ودا گیا، کہنے لگے پھر مہاراج تسی مل دے ہی گل مکاؤ نا، گل ختم کرو، مل ہی دے ہو۔ پائی سنتوک سنگھ جی نے لکھا ہے، ایک تھیلی ہور پئی سی، صرف تین تھیلیاں کدھر پہ سن، تیجی تھیلی بھی چکی اگوں رکھی، آخیا پرکھا اے بھی پیٹا ہی ہے، نظرانہ ہے، مل نہیں۔ ਉਹਨੇ ਫਿਰ ਆਖਿਆ, ਫਿਰ ਮਹਾਰਾਜ ਤੁਸੀਂ ਜਦ ਬਾਰ ਬਾਰ ਕਹਿੰਦੇ ਪਏ ਹੋ ਤਾਂ ਮੇਰਾ ਵੀ ਇਹ ਬੋਲ ਬਾਰ ਬਾਰ ਨਿਕਲਦਾ ਪਿਆ, ਤੁਸੀਂ ਮੁੱਲ ਦਿਓ ਗੱਲ ਮੁਕਾਓ। ਅਗਰ ਵਾਕਈ ਤੁਸੀਂ ਐਸਾ ਕਬੂਲ ਕੀਤਾ ਮਹਾਨ ਹੈ ਤਾਂ ਫਿਰ ਮੁੱਲ ਦਿਓ। ਇਤਿਹਾਸ ਇੰਜ ਕਹਿੰਦਾ, ਸਤਿਗੁਰ ਨੇ ਸ੍ਰੀ ਸਾਹਿਬ ਤਲਵਾਰ ਅੱਗੇ ਕੀਤੀ, ਐ ਲੈ ਕੱਟ ਮੇਰੀ ਗਰਦਨ, ਲੈ ਲੈ ਇਹ ਸੀਸ, ਪਰ ਇਹ ਵੀ ਨਜ਼ਰਾਨਾ ਹੋਵੇਗਾ, ਮੁੱਲ ਨਹੀਂ, ਇਹ ਵੀ ਭੇਟਾ ਹੀ ਹੈ, ਮੁੱਲ ਨਹੀਂ। ਤੇ ਸਤਿਗੁਰ ਨੇ ਆਖਿਆ, ਮੈਂ ਤੇ ਤੈਨੂੰ ਬ੍ਰਾਹਮਣ ਸਮਝਿਆ ਸੀ, ਤੂੰ ਤੇ ਵੈਸ਼, ਕਲਾਕਾਰ ਤੇ ਬ੍ਰਾਹਮਣ ਹੁੰਦੇ ਨੇ, ਤੂੰ ਤੇ ਵੈਸ਼। ਭਾਰਤ ਦੇ ਸ਼ਬਦ ਦੋ ਬੜੇ ਨਿਕਟ ਵਰਤੀ ਨੇ, ਵੈਸ਼ ਤੇ ਵੈਸ਼ੀਆ। ਵੈਸ਼ ਜੋ ਆਪਣੀ ਅਣਖ ਵਿੱਚ ਹੈ, ਵੈਸ਼ ਜੋ ਆਪਣੀ ਕਲਾ ਵਿੱਚ ਹੈ, ਵੈਸ਼ ਜੋ ਆਪਣਾ ਦਿਮਾਗ ਵਿੱਚ ਹੈ, ਵੈਸ਼ੀਆ ਜੋ ਆਪਣਾ ਜਿਸਮ ਵਿੱਚ ਹੈ। ਵੈਸ਼ ਸਤਿਗੁਰ ਕਹਿਣ ਲੱਗੇ, ਮੈਂ ਤੇ ਤੈਨੂੰ ਬ੍ਰਾਹਮਣ ਸਮਝਿਆ ਸੀ, ਮੈਂ ਭੇਟ ਕੀਤੀ ਹੈ, ਤੂੰ ਮੁੱਲ ਮੰਗਿਆ ਤੇ ਮੁੱਲ ਦੇ ਮੰਗਦਿਆਂ ਹੀ ਪਤਾ ਚੱਲ ਗਿਆ ਤੂੰ ਤੇ ਵੈਸ਼ ਬ੍ਰਾਹਮਣ ਨਹੀਂ ਹੈ, ਵੈਸ਼ ਹੈ। ਸਾਹਿਬ ਕਹਿੰਦੇ ਨੇ, ਬ੍ਰਾਹਮਣ ਚੁਲੀ ਸੰਤੋਖ ਕੀ। ਬ੍ਰਾਹਮਣ ਕਿਸ ਤਰ੍ਹਾਂ ਪਵਿੱਤਰ ਹੋਵੇਗਾ? ਦੇਵੀ ਦੇਵਤਿਆਂ ਦੇ ਪੂਜਨ ਨਾਲ, ਤਰ੍ਹਾਂ ਤਰ੍ਹਾਂ ਦੇ ਅਨੁਸ਼ਠਾਨ ਦੇ ਨਾਲ, ਕਦਾ ਹੀ ਨਹੀਂ ਹੈ, ਸੰਤੋਖ ਨਾਲ ਉਹ ਪਵਿੱਤਰ ਹੋਵੇਗਾ। ਬ੍ਰਾਹਮਣ ਚੁਲੀ ਸੰਤੋਖ ਕੀ, ਗਿਰਹੀ ਕਾ ਸਤ ਦਾਨ। ਗ੍ਰਸਤੀ ਕਿਵੇਂ ਪਵਿੱਤਰ ਹੋ ਜਾਏਗਾ? ਉੱਚਾ ਆਚਰਣ ਤੇ ਦਾਨੀ ਬਿਰਤੀ। ਇਹ ਸਭ ਪਾਠ ਪੂਜਾ ਕਰਦਾ ਹੈ, ਨਾ ਉੱਚਾ ਆਚਰਣ, ਨਾ ਦਾਨੀ ਬਿਰਤੀ, ਨਾ ਦਸਵੰਦ ਕੱਢਦਾ, ਯਕੀਨ ਜਾਣੋ ਇਹ ਪਵਿੱਤਰ ਨਹੀਂ ਹੋਵੇਗਾ। ਇੱਕ ਤਿਆਗੀ ਵੈਰਾਗੀ ਜੰਗਲਾਂ ਚ ਬੈਠਾ ਹੈ, ਗੱਲ ਸਮਝਦੇ ਚਾਹੁੰਦੀ ਹੈ, ਤੂੰ ਸਾਰੇ ਕਾਰ ਵਿਹਾਰ ਕਰਦਾ ਹੋਇਆ ਦਸਵੰਦ ਨਹੀਂ ਕੱਢਦਾ। ਸ਼ੋਮ ਸ਼ੋਮ ਮਨੁੱਖ ਅਗਰ ਗ੍ਰਸਤੀ ਹੈ ਤਾਂ ਗ੍ਰਸਤੀ ਇਹ ਪਾਵਨ ਨਹੀਂ ਹੋ ਸਕਦਾ, ਪਵਿੱਤਰ ਨਹੀਂ ਹੋ ਸਕਦਾ। ਗਿਰਹੀ ਕਾ ਸਤਦਾਨ। ਰਾਜੇ ਚੁਲੀ ਨਿਆਉ ਕੀ ਪੜਿਆ ਸੱਚ ਧਿਆਨ। ਹੁਕਮਰਾਨ ਰਾਜਾ ਤਖ਼ਤ ਤੇ ਬੈਠਾ ਹੈ, ਕਿਸ ਤਰ੍ਹਾਂ ਪਵਿੱਤਰ ਹੋਵੇਗਾ? ਇਹ ਰਾਮਾਇਣ ਦਾ ਪਾਠ ਕਰਾ ਕੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅਖੰਡ ਪਾਠ ਰਖਾ ਕੇ, ਘਰ ਦੇ ਚ ਲੰਗਰ ਰਖਾ ਕੇ, ਇਹਦਾ ਘਰ ਪਵਿੱਤਰ ਹੋ ਜਾਏਗਾ, ਇਹ ਆਪ ਪਵਿੱਤਰ ਹੋ ਜਾਏਗਾ? ਸਤਿਗੁਰ ਨਹੀਂ ਮੰਨਦੇ। ਇਹ ਇਨਸਾਫ ਕਰੇ ਜਿਸ ਤਖ਼ਤ ਤੇ ਬੈਠਾ, ਕਰਦਾ ਬੇਇਨਸਾਫੀ ਹੈ, ਉਂਝ ਪੂਜਾ ਪਾਠ ਬੜਾ ਪਿਆ ਕਰਦਾ। ਗਊ ਬ੍ਰਾਹਮਣ ਕੋਕਰ ਲਾਓ ਗੋਬਰ ਤਰਨ ਨਾ ਜਾਏ। ਬ੍ਰਾਹਮਣ ਤੇ ਟੈਕਸ ਲਾਉਂਦਾ, ਗਊ ਤੇ ਟੈਕਸ ਲਾਉਂਦਾ, ਤੇ ਉਂਝ ਗਊ ਦਾ ਗੋਬਰ ਚੁੱਕ ਕੇ ਚੋਹੇ ਲੇਪਨ ਕਰ ਲੈਂਦਾ ਤੇ ਕਹਿੰਦਾ ਚੋਕਾ ਪਵਿੱਤਰ ਹੋ ਗਿਆ। ਇਸ ਤਰ੍ਹਾਂ ਨਹੀਂ ਪਵਿੱਤਰਤਾ ਆਉਂਦੀ। ਸਾਹਿਬ ਕਹਿੰਦੇ, ਅਗਰ ਤੂੰ ਹੁਕਮਰਾਨ ਹੈ, ਰੱਬ ਦੀ ਬੰਦਗੀ ਕਰ ਰਿਹਾ, ਪੂਜਾ ਪਾਠ ਕਰ ਰਿਹਾ, ਪਰ ਪਵਿੱਤਰ ਤਾਂ ਹੋਵੇਗਾ ਜੇ ਇਨਸਾਫ ਕਰੇ ਜਿਸ ਕੁਰਸੀ ਤੇ ਬੈਠੇ। ਬਹੁਤ ਸਾਰੇ ਮੁਲਕਾਂ ਦੇ ਵਿੱਚ ਇਨਸਾਫ ਵਿਕਦਾ ਹੈ, ਜਾਂ ਕੋਈ ਇਨਸਾਫ ਖੋ ਲੈਂਦੇ ਨੇ। ਜਿਨ੍ਹਾਂ ਕੋਲ ਤਾਕਤ ਹੈ ਉਹ ਇਨਸਾਫ ਖੋ ਲੈਂਦੇ ਨੇ, ਜਿਨ੍ਹਾਂ ਕੋਲ ਪੈਸਾ ਹੈ ਇਨਸਾਫ ਖਰੀਦ ਲੈਂਦੇ ਨੇ, ਇਨਸਾਫ ਮਿਲਦਾ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਦਾਲਤ ਦਾ ਮਤਲਬ ਹੈ ਅਦਲ, ਅਦਲ ਕਹਿੰਦੇ ਨੇ ਇਨਸਾਫ ਨੂੰ, ਅਦਾਲਤ ਇਨਸਾਫ ਦਾ ਘਰ। ਮੁਨਸਫ ਜਿਹੜਾ ਇਨਸਾਫ ਕਰੇ, ਕਿਧਰੇ ਦੋ ਚਾਰ ਅਦਾਲਤਾਂ ਨੂੰ ਛੱਡ ਦਿਓ, ਕਿਧਰੇ ਜਾਂ ਦੋ ਚਾਰ ਮੁਨਸਫ ਛੱਡ ਦਿਓ, ਯਕੀਨ ਜਾਣੋ ਇਨਸਾਫ ਵਿਕਦਾ ਹੈ, ਜਾਂ ਕੋਈ ਤਾਕਤਵਰ ਖੋ ਲੈਂਦਾ ਇਨਸਾਫ। ਅੱਜ ਤੋਂ ਕਿਧਰੇ 1100 ਸਾਲ ਪਹਿਲੇ ਸ਼ੇਖ ਸਾਦੀ ਨੇ ਕਿਹਾ ਸੀ, ਕਾਨੂੰਨ ਕੀ ਹੈ? ਮੱਕੜੀ ਦਾ ਜਾਲ ਹੈ, ਛੋਟੇ ਛੋਟੇ ਕੀੜੇ ਮਕੌੜੇ ਫਸ ਜਾਂਦੇ ਨੇ, ਹਾਥੀ ਤੋੜ ਕੇ ਲੰਘ ਜਾਂਦੇ ਨੇ। ਰਾਜੇ ਚੁਲੀ ਨਿਆਉ ਕੀ ਪੜਿਆ ਸੱਚ ਧਿਆਨ। ਵਿਦਵਾਨ ਹੈ, ਪੜ੍ਹਾ ਲਿਖਾ ਹੈ, ਬਹੁਤ ਵੱਡਾ ਆਲਮ ਹੈ, ਹੁਣ ਸੱਚ ਦੇ ਚ ਧਿਆਨ ਜੋੜੇ ਤੇ ਇਸਦਾ ਇਲਮ ਪਵਿੱਤਰ ਹੋਵੇ, ਧਾਰਮਿਕ ਇਲਮ। ਬੜਾ ਧਰਮ ਬਾਰੇ ਇਸਨੇ ਪੜਿਆ, ਬੜੇ ਗ੍ਰੰਥ, ਬੜੀ ਬਾਣੀ ਇਸ ਨੂੰ ਕੰਠ ਹੈ, ਸਾਰੀ ਕੁਰਾਨ ਹਿਫਜ਼ ਹੈ, ਜ਼ਬਾਨੀ ਸੁਣਾ ਦਿੰਦਾ। ਕਹਿੰਦੇ ਨੇ ਚਾਰੇ ਵੇਦ ਰਾਵਣ ਨੂੰ ਕੰਠ ਸਨ, ਜ਼ਬਾਨੀ ਸੁਣਾ ਦਿੰਦਾ ਸੀ, ਵੇਦਾਂ ਨੂੰ ਸਾਹਮਣੇ ਰੱਖ ਕੇ ਨਹੀਂ ਪੜ੍ਹਦਾ ਸੀ, ਕੰਠ ਸਨ ਉਸ ਨੂੰ। ਤੂੰ ਜਿਸ ਨੂੰ ਚਾਰੇ ਵੇਦ ਕੰਠ ਹੋਵਨ, ਇਤਨੀ ਗੱਲ ਤੇ ਸਪਸ਼ਟ ਹੋ ਗਈ ਕਿ ਉਸਦੀ ਮਨ ਦੀ ਇਕਾਗਰਤਾ ਵੀ ਬੜੀ ਪ੍ਰਬਲ ਹੋਵੇਗੀ, ਬਿਨਾਂ ਮਨ ਦੀ ਇਕਾਗਰਤਾ ਤੋਂ ਇਤਨੀ ਯਾਦਾਸ਼ਤ ਨਹੀਂ ਹੋ ਸਕਦੀ। لیکن پویترتہ نہیں سی، یاداشت بڑی تکھی، چاریں وید کنٹ لیکن غرور تکبر بڑا، ہنکار بڑا، پویترتہ نہیں سی، پاٹھی بڑا زیادہ تگڑا اور ودوان بھی بڑا تگڑا، پنڈت بھی بڑا مہان، دھرم دا گیان بڑا سی لیکن سچ دچ دھیان نہیں سی، پرماتما دچ دھیان نہیں سی، ودیا پڑھی ودیا چی دھیان، وید پڑھے ویداں چی دھیان، دھیان سچ دچ نہیں سی، پرماتما دچ نہیں سی، تو صاحب کہندے نے اس طریقے نال جھوٹ نہیں اتردی، پانی چت نہ دھو پئی، مکھ پیتے تکھ جائے، پانی پتا ہے جگت کا پھر پانی سب کھائے، تو گل سپشٹ ہو گئی۔ دھن گرو نانک دیو جی مہاراج کہندے نے سچا تو کیویں ہوے گا، تے سچا ہو کے نرنکار نو قبول ہوے گا، تے سچا تو اسے دن ہی ہوے گا جب تیری ہردے دی سیجا دتے سچا آ کے بیٹھے گا، اس تو پہلے سچا نہیں ہو سکدا۔ تو کہو نانک سچ دھیائیے، سچ ہووے تاں سچ پائیے، پوری منک جو ہے کوشش کرے سچ دے دھیان جوڑن دی، اور جیسے سچ دی پراپتی ہو جاندی ہے وہ پاون ہو جاندہ ہے۔ اس طرح دے پرش بارے صاحب کہندے نے ساد بھلے انناتیاں چور سے چورا چور، یہ چور اشنان کر دیا ہویا بھی چور ہے، یہ جو سچا ہو گیا ہے اس نے اشنان نہیں بھی کیتا تے سنت ہے، یہ ساد ہے، روم روم اس دا سچا ہو گیا، پاون ہو گیا، پوتر ہو گئے۔ کہو نانک سچ دھیائیے، سچ ہووے تاں سچ پائے۔ باہر دا سارا کرم کانڈ اس واسطے ہے کہ منک سچ دی پراپتی کر لے، اور جیسے سچ دی پراپتی کر لیندا ہے اسے نو کہندے نے سچ کھنڈواسی ہو گئے، یہ دا سچ دے واسا ہو گیا۔ یہ گل وکھری ہے کہ جد کوئی مر جائے تے لوکی کہندے فلانا سچ کھنڈواسی ہو گیا، اتنی اچھی اوستھا مردیاں نال جوڑ دیتی ہے، قبراں نال جوڑ دیتی ہے، شمشان گھاٹ نال جوڑ دیتی ہے، نہیں، جو جیمدیاں جی سچ کھنڈواسی نہیں ہویا، مر کے سچ کھنڈواسی نہیں ہو سکدا۔ تے سچ کھنڈواسی او ہو گیا کون؟ کہو نانک سچ دھیائیے، سچ ہووے تاں سچ پائیے۔ ادھر سچ دی پراپتی ہو گئی، ادھر سچا ہو گیا، ادھر سچ کھنڈواسی ہو گیا۔ صاحب شری گرو نانک دیو جی مہاراج بخشش کرن، سچ دا چنتن کردیاں کردیاں، واہگرو دا جاپ کردیاں کردیاں، واہگرو ہردے دی سیجا تے آن بیٹھے، تاکہ سچے ہو جائیے، پاون ہو جائیے، پویتر ہو جائیے۔ اتنے بچن پروان کرنے، ساری سنگت دا، مکھی سجنا دا ہاردک طور تے دھنواد، بڑے ٹکاؤ نال، بڑی کاگرتا دے نال آپ وچاراں نوں گربانی وچار نوں سرون کردے رہو، پھر ندی ناؤ سنجوگی میلے ہوئے آپ دے درشن دیدار کران گے، اتنی سیوا قبول کر لینی، بار بار ساریاں دے رنی تے داس ساریاں دا دھنوادی ہے۔ انتم فتح پروان کرنی، واہگرو جی کا خالصہ، واہگرو جی کی فتح۔